ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਗੁਰ
ਹਿਰਦੈ ਧਿਆਵੋ
ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ
ਨਾਸਕ
ਹਰ ਗੋਬਿੰਦ ਸੁਭ ਮਤ ਪ੍ਰਕਾਸਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ
ਜੋਰੀ
ਸ੍ਰੀ ਹਰਿ ਕ੍ਰਿਸ਼ਨ ਮਨਾਇ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ
ਕਿਰਪਾਲਾ
ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸਮੇ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ
ਤਾਰ
ਹੋਵੇ ਸਿਵਤ ਕਸਮ ਦੀ ਨੁਰਿਅਰ ਸੋਹ ਕੁਰ ਸੋਹ
ਚਟੀ ਹੈ
ਤੁਧ ਡਿਠੇ ਸਚੇ ਪਾਤਸ਼ਾਹ
ਮਰ ਜਨਮ ਜਨਮ ਦੀ ਕਟੀ ਹੈ
ਤੁਧ ਡਿਠੇ ਸਚੇ ਪਾਤਸ਼ਾਹ ਮਰ ਜਨਮ ਜਨਮ ਦੀ ਕਟੀ ਹੈ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਮਾਧ ਮੂਰਛਾ ਤੀਨ ਅਵਸਥਾ ਸਭਿਨ ਪ੍ਰਕਾਸ਼ੈ ਭਵ ਅਭਾਵ ਨਿਜ ਅਨਸੂਤ ਸਭਨ ਮਹਿ ਦੇਖੈ ਹਉਹੀ ਭਿਖਣਹਾਰ ਉਰਲਿਆਵ ਸਮਾਧ ਮੂਰਛਾ ਤੀਨ ਅਵਸਥਾ ਸਭਿਨ ਪ੍ਰਕਾਸ਼ੈ ਭਾਵ ਅਭਾਵ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀ ਆਪ ਸਰਬੱਤ ਸੰਗਤਾਂ ਜੋ ਵੀ ਮਾਈ ਭਾਈ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਸ਼ੋਭਿਤ ਹੋ ਸਤਿਗੁਰਾਂ ਦੇ ਪਾਵਨ ਅੰਮ੍ਰਿਤ ਵੇਈ ਗੁਰਬਾਣੀ ਦਾ ਕੀਰਤਨ ਰਾਗੀ ਸਿੰਘ ਸਾਹਿਬਾਨਾਂ ਤੋਂ ਸਰਵਣ ਕੀਤਾ ਹੈ ਉਪਰੰਤ ਜੋ ਕਥਾ ਦਾ ਸਮਾਂ ਕੁਝ ਸਾਧ ਸਿੰਘ ਜੀ ਸਮਾਂ ਜਿਹੜਾ ਉੱਤੇ ਹੈ ਪ੍ਰਬੰਧਕਾਂ ਦੀਆਂ ਵੀ ਇਹ ਮਜ਼ਬੂਰੀਆਂ ਹੁੰਦੀਆਂ ਗੁਰਮੁਖ ਪਿਆਰੇ ਜਿਹੜੇ ਪੰਥ ਲਈ ਇਤਨਾ ਜੂਝ ਰਹੇ ਨੇ ਸੱਚ ਦੇ ਵਾਸਤੇ ਉਹ ਗੁਰਮੁਖ ਪਿਆਰਿਆਂ ਨੂੰ ਸਮਾਂ ਦੇਣਾ ਇਹਨਾਂ ਦਾ ਫਰਜ਼ ਹੀ ਬਣਦਾ ਸੀ ਆਓ ਮਨ ਬਿਰਤੀਆਂ ਇਕਾਗਰ ਕਰੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ ਪੰਥ ਦੇ ਵਿੱਚ ਐਸੇ ਦ੍ਰਿੜਤਾ ਵਾਲੇ ਬਹੁਤ ਘੱਟ ਮਨੁੱਖ ਹੋਇਆ ਕਰਦੇ ਹੈ ਸੋਢੀ ਸਾਹਿਬ ਨੇ ਜਿਵੇਂ ਸੱਚ 'ਤੇ ਪਹਿਰਾ ਦਿੱਤਾ ਹੈ ਮਾਇਆ ਦਾ ਲਾਲਚ ਤਿਆਗ ਕੇ ਫਰੀ ਕੇ ਅਹਿਸਾਸ ਜੀ ਲੜਨੇ ਪੰਥ ਦਾ ਦਰਦ ਹਿਰਦੇ ਵਿੱਚ ਰੱਖ ਕਰਕੇ ਉਹਨਾਂ ਗੁਰਮੁਖਾਂ ਦਾ ਸਤਿਕਾਰ ਕਰਨਾ ਆਪਣਾ ਫਰਜ਼ ਹੀ ਬਣਦਾ ਹੈ ਆਓ ਸਤਿਗੁਰੂ ਮਹਾਰਾਜ ਦੀ ਕਿਰਪਾ ਦਾ ਸਦਕਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ ਭਾਈ ਦਇਆ ਸਿੰਘ ਸਾਹਿਬ 'ਤੇ ਵਰ ਦਿੱਤੇ ਕਿ ਮੇਰਾ ਸਰੂਪ ਹੈ ਜੋ ਪ੍ਰਸ਼ਨ ਕਰੋਗੇ ਉੱਤਰ ਮੇਰੇ ਵੱਲੋਂ ਹੋਏਗਾ ਪ੍ਰਸ਼ਨ ਹੋਏ ਖਾਲਸੇ ਵੱਲੋਂ 15 ਪ੍ਰਸ਼ਨਾਂ ਦੇ ਵਿੱਚੋਂ ਸਾਧ ਸਿੰਘ ਜੀ 10 ਪ੍ਰਸ਼ਨ ਜਿਹੜੇ ਨੇ ਸਮਾਧੀ ਤੱਕ ਬਣਦੇ ਹੈ ਇਹ ਸਾਰੇ ਪ੍ਰਸ਼ਨ ਜਿਹੜੇ ਨੇ ਭਾਈ ਸਾਹਿਬ ਤਰਤੀਬ ਅਨੁਸਾਰ ਇਹਨਾਂ ਦੇ ਉੱਤਰ ਦੇ ਚੁੱਕੇ ਹੈ ਹੁਣ ਇਸ ਤੋਂ ਅੱਗੇ 11ਵਾਂ ਪ੍ਰਸ਼ਨ ਹੈ 15 ਪ੍ਰਸ਼ਨਾਂ ਵਿੱਚੋਂ ਕਿ ਜਿਹੜੀ ਤੁਰੀ ਅਵਸਥਾ ਹੈ ਜਾਗਰਤ ਸੁਪਨ ਸੁਖੋਪਤ ਤੁਰੀਆ ਆਤਮ ਭੂਪਤ ਕੀ ਇਹ ਪੁਰੀਆ ਕਿ ਤੁਰੀਆ ਪਦ ਕੀ ਹੈ ਔਰ ਤੁਰੀਆ ਪਦ ਜਿਹੜਾ ਹੈ ਇਹਦੇ ਬਾਰੇ ਭਾਈ ਸਾਹਿਬ ਜੀ ਆਪ ਕਿਰਪਾ ਕਰੋ ਕਿਉਂਕਿ ਇਹ ਪਦ ਵੀ ਗੁਰਬਾਣੀ ਵਿੱਚ ਵਾਰ ਵਾਰ ਆਉਂਦਾ ਤੁਰੀਆ ਅਵਸਥਾ ਸਤਿਗੁਰ ਤੇ ਹਰ ਜਾਨ ਇਹ ਬਚਨ ਆਉਂਦੇ ਹੈ ਫਿਰ ਜੇ ਪੂਰਾ ਵੇਰਵੇ ਨਾਲ ਦੱਸਿਆ ਜਾਏ ਤਾਂ ਫਿਰ ਗੁਰਬਾਣੀ ਦੇ ਇਸ ਪਦ ਦੀ ਸੋਝੀ ਪਵੇ ਕਿ ਤੁਰੀਆ ਪਦ ਕੀ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ ਕਿਉਂਕਿ ਬਹੁਤ ਮਨਮਤ ਵੱਧ ਚੁੱਕੀ ਹੈ ਅਤੇ ਇੰਨਾ ਕੁਛ ਰਲਗੜ ਹੋ ਚੁੱਕਾ ਹੈ ਜਿਹੜਾ ਨਿਰਣਾ ਕਰਨਾ ਸਾਧ ਸਿੰਘ ਜੀ ਬੜੀ ਮੁਸ਼ਕਲ ਦੀ ਬਾਤ ਬਣ ਗਈ ਕਿਉਂਕਿ ਭਾਈ ਗੁਰਦਾਸ ਨੂੰ ਤਾਂ ਪੜ੍ਹਦੇ ਨਹੀਂ ਭਾਈ ਗੁਰਦਾਸ ਦੀ ਸੁਣਦੇ ਨਹੀਂ ਗੁਰਦਾਸ ਮਾਨ ਦੀਆਂ ਸੁਣਦੇ ਹੈ ਬਹੁਤ ਸਾਰੇ ਇਸ ਕਰਕੇ ਫਿਰ ਉਹ ਕਿਵੇਂ ਪਤਾ ਚੱਲੇਗਾ ਭਾਈ ਗੁਰਦਾਸ ਨੇ ਨਿਰਣਾ ਕੀਤਾ ਜੈਸੇ ਚੂਨੋ ਖਾਂਡ ਸਵੇਤ ਏਕ ਸੇ ਦਿਖਾਈ ਦੇਤ ਭਾਈ ਸਾਹਿਬ ਫਰਮਾਨ ਕਰਦੇ ਆ ਜਿਵੇਂ ਖੰਡ ਵੀ ਚਿੱਟੀ ਹੈ ਚੂਨਾ ਵੀ ਚਿੱਟਾ ਹੈ ਪਾਈਏ ਤੋ ਸਵਾਦ ਰਸ ਰਸਨਾ ਕੇ ਚਾਖੀਏ ਮੂੰਹ ਦੇ ਵਿੱਚ ਪਾਓਗੇ ਖੰਡ ਆਪਣਾ ਸਵਾਦ ਦੇਗੀ ਅਤੇ ਚੂਨਾ ਚੂਨਾ ਹੋਏਗਾ ਖੰਡ ਖੰਡ ਹੋਏਗੀ ਖੰਡ ਮੂੰਹ ਵਿੱਚ ਖੁਰ ਜਾਏਗੀ ਮਿਠਾਸ ਦਾ ਆਨੰਦ ਦੇਵੇਗੀ ਇਸੇ ਤਰ੍ਹਾਂ ਭੇਖ ਦੇਖਣਾ ਭੁੱਲੀ ਹੈ ਸੰਤ ਬਾਣੇ ਵਿੱਚ ਸਾਰੇ ਦਿਖਣਗੇ ਪਰ ਜਿਹੜਾ ਬ੍ਰਹਮ ਦਾ ਸਿਮਰਨ ਦਾ ਭਗਤੀ ਦੀ ਰਸ ਵਾਲੀ ਜਿਹੜੀ ਬਾਤ ਹੈ ਉਹ ਕਮਾਈ ਵਾਲੇ ਦੀ ਆਏਗੀ ਸਾਧ ਸਿੰਘ ਜੀ ਪਖੰਡੀ ਦੇ ਨਹੀਂ ਆ ਸਕਦੀ ਇਹ ਪਹਿਲਾ ਦ੍ਰਿਸ਼ਟਾਂਤ ਦਿੱਤਾ ਕਹਿੰਦੇ ਇਸੇ ਤਰ੍ਹਾਂ ਜੈਸੇ ਪੀਤ ਵਰਣ ਹੀ ਹੇਮ ਔਰ ਪੀਤਰ ਹੋਏ ਪੀਤ ਨਾਮ ਪੀਲੇ ਦਾ ਹੇਮ ਨਾਮ ਸਾਧ ਸਿੰਘ ਜੀ ਸੋਨੇ ਦਾ ਸੋਨਾ ਅਤੇ ਪਿੱਤਲ ਇਹਨਾਂ ਦੋਨਾਂ ਦਾ ਹੀ ਰੰਗ ਪੀਲਾ ਹੈ ਜੇ ਸਮਝ ਲਈਏ ਵੀ ਦੋਨੇ ਇੱਕੋ ਜਿਹੇ ਹੀ ਨਹੀਂ ਇੱਕੋ ਜਿਹੀ ਕੀਮਤ ਹੈ ਫਿਰ ਮੂਰਖਤਾ ਹੀ ਹੋਈ ਨਾ ਜੈਸੇ ਪੀਤ ਵਰਣ ਹੀ ਹੇਮ ਔਰ ਪੀਤਰ ਹੋਏ ਜਾਨੀਆ ਮਹੱਤ ਪਾਰਖਦ ਅਗਰ ਰੱਖੀਏ ਸੁਨਿਆਰੇ ਨੂੰ ਪੁੱਛੋ ਵੀ ਇਹਦਾ ਭਾਅ ਕੀ ਹੈ ਉਹ ਦੱਸੂਗਾ ਕਿ ਸੱਜਣਾ ਤਾਂ ਪਿੱਤਲੀ ਹੈ ਜਿਹੜਾ ਚੱਕੀ ਫਿਰਦਾ ਤੂੰ ਗੁਰਮਤ ਦੇ ਗਿਆਤਾ ਨੂੰ ਪੁੱਛੋ ਵੀ ਪਖੰਡੀ ਕੌਣ ਹੁੰਦਾ ਹੈ ਅਤੇ ਸੰਤ ਕੌਣ ਹੁੰਦਾ ਹੈ ਕਰਨੀ ਕੀ ਹੈ ਇਹ ਗੁਰਮਤ ਦੀ ਪਾਰਖੂ ਅੱਖ ਸਿਆਣ ਕੇ ਦੱਸੇਗੀ ਤੀਸਰਾ ਪ੍ਰਮਾਣ ਭਾਈ ਸਾਹਿਬ ਨੇ ਦੱਸਿਆ ਜੈਸੇ ਕਊਆ ਕੋਕਲਾ ਹੈ ਦੋਨੋਂ ਖੱਗ ਸਿਆਮ ਤਨ ਕਾਂ ਵੀ ਕਾਲਾ ਕੋਲ ਵੀ ਕਾਲੀ ਹੈ ਜੇ ਕਹੀਏ ਵੀ ਇੱਕੋ ਜਿਹਾ ਰੰਗ ਕਰਕੇ ਤਾਂ ਇੱਕੋ ਜਿਹੇ ਬਣ ਨਹੀਂ ਜਾਂਦੇ ਜੈਸੇ ਕਊਆ ਕੋਕਲਾ ਹੈ ਦੋਨੋਂ ਖੱਗ ਸਿਆਮ ਤਨ ਕਾਂ ਵੀ ਕਾਲਾ ਕੋਲ ਵੀ ਕਾਲੀ ਬੂਝੀਏ ਅਸ਼ੁਭ ਸ਼ੁਭ ਸ਼ਬਦ ਸੋ ਭਾਕੀ ਹੈ ਜਦੋਂ ਕੋਲ ਬੋਲੇਗੀ ਦਿਲ ਮੋਹ ਲਏਗੀ ਕਾਂ ਬੋਲੇਗਾ ਭੈੜਾ ਲੱਗੇਗਾ ਹੁਣ ਚੌਥੇ ਥਾਂ 'ਤੇ ਫਿਰ ਕਹਿੰਦੇ ਨੇ ਤੈਸੇ ਹੀ ਜਿਵੇਂ ਐਵੇਂ ਤਿੰਨ ਪ੍ਰਮਾਣ ਦਿੱਤੇ ਨੇ ਭਾਈ ਗੁਰਦਾਸ ਕਹਿੰਦੇ ਤੈਸੇ ਹੀ ਅਸਾਧ ਸਾਧ ਚਿਹਨ ਕੇ ਸਮਾਨ ਹੋਦ ਸੰਸਾਰ ਦੇ ਵਿੱਚ ਸਾਧ ਅਤੇ ਅਸਾਧ ਭੇਖੀ ਅਤੇ ਅਸਲੀਅਤ ਵਾਲੇ ਉੱਪਰਲੇ ਲਿਬਾਸ ਨਾਲ ਇੱਕੋ ਜਿਹੇ ਨੇ ਤੈਸੇ ਹੀ ਅਸਾਧ ਸਾਧ ਚਿਹਨ ਕੇ ਸਮਾਨ ਹੋਤ ਅਤੇ ਫਿਰ ਕਹਿੰਦੇ ਕਰਨੀ ਕਰਤੂਤ ਲੱਗ ਲੱਖਣ ਕੇ ਲਾਖੀਐ ਕਹਿੰਦੇ ਉਹਨਾਂ ਦੀ ਕਰਤੂਤ ਲੱਛਣ ਦੱਸਣਗੇ ਜਿਹੜੇ ਗੁਰਬਾਣੀ ਵਿੱਚ ਆਠ ਪਹਿਰ ਨਿਗਟ ਕਰ ਜਾਂਦੇ ਪ੍ਰਭ ਕਾ ਕੀਆ ਮੀਠਾ ਮਨ ਹੈ ਆਸਾ ਰਾਗ ਦਾ ਪੜੋ ਸ਼ਬਦ ਸਾਰੀ ਸੰਤਾਂ ਦੇ ਲੱਛਣ ਸਹਿਸ ਕਿਰਤੀ ਸਲੋਕ ਪੜ੍ਹੇ ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ ਹੈ ਇਹ ਸ਼ਬਦ ਵਿੱਚ ਛੇ ਲੱਛਣ ਲਿਖੇ ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ ਹਰ ਨਾਮਾ ਮਨਵੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਇਹੋ ਜਿਹੀਆਂ ਤੁਕਾਂ ਸਲੋਕ ਬੇਅੰਤ ਆਉਣਗੇ ਸੋ ਇਸ ਕਰਕੇ ਸਾਧ ਸੰਗਤ ਤੁਰੀਆ ਅਵਸਥਾ ਦੀਆਂ ਗੱਲਾਂ ਤੁਰੀਆ ਅਵਸਥਾ ਦੀ ਭਰਮਾ ਕਰਕੇ ਲੋਕਾਂ ਨੂੰ ਮਗਰ ਲਾਉਣਾ ਹੈਰਾਨੀ ਦੀ ਗੱਲ ਸਾਧ ਸਿੰਘ ਜੀ ਇਹ ਗੱਲ ਕਹਿ ਕੇ ਮੈਂ ਅੱਗੇ ਭਾਈ ਸਾਹਿਬ ਦਾ ਜੋ ਪ੍ਰਸ਼ਨ ਸੁਣਿਆ ਖਾਲਸੇ ਦਾ ਉਹਦਾ ਉੱਤਰ ਸ਼ੁਰੂ ਹੋਵੇ ਇੱਥੇ ਇੱਕ ਗੱਲ ਤੁਰੀਆ ਪਦ ਦੇ ਬਾਰੇ ਮੈਂ ਆਪ ਜੀ ਨੂੰ ਦੱਸਣੀ ਚਾਹੁੰਦਾ ਕਿ ਕੁਛ ਵਿਅਕਤੀ ਪਖੰਡ ਕਰਨ ਵਾਲੇ ਆਪਣੀ ਬਿਰਤੀ ਨੂੰ ਤੁਰੀਆ ਪਦ ਦੇ ਵਿੱਚ ਦੱਸਣ ਵਾਲੇ ਉਹਦੀ ਇੱਕ ਸਾਖੀ ਛੋਟੀ ਜਿਹੀ ਸੁਣਨੀ ਲਾਭਦਾਇਕ ਹੋਏਗੀ ਆਪ ਜੀ ਨੂੰ ਇੱਕ ਉੱਥੇ ਪੰਜਾਬ ਦੇ ਵਿੱਚ ਸਿੱਧੀਆਂ ਧਾਰਨਾ ਹੀ ਕੀਰਤਨ ਕਰਨ ਵਾਲੇ ਦੇਖੋ ਨਾ ਮੈਨੂੰ ਪੁੱਛੇ ਬਾਅਦ ਦੇ ਵਿੱਚ ਕੀ ਕੌਣ ਹੈ ਕੌਣ ਨਹੀਂ ਮੈਂ ਨਾ ਦੱਸਣਾ ਤੁਹਾਨੂੰ ਅੱਗੇ ਮੈਂ ਦੱਸ ਕੇ ਨੁਕਸਾਨ ਉਠਾਇਆ ਇਸ ਕਰਕੇ ਪੁੱਛੇ ਵੀ ਨਾ ਵੀ ਕਿਹੜਾ ਹੋ ਸਕਦਾ ਤੁਹਾਡੇ 'ਚ ਕੋਈ ਚੇਲਾ ਬੈਠਾ ਹੋਵੇ ਉਹਦਾ ਕਾਹਨੂੰ ਆਪਾਂ ਨੇ ਇਹੋ ਜਿਹੀ ਗੱਲ ਰੌਲੇ ਗੌਲੇ 'ਚ ਲਾਉਣੀ ਹੈ ਉਹ ਇੱਕ ਸਿੱਧੀਆਂ ਧਾਰਨਾ ਵਾਲਾ ਬਾਹਲਾ ਹੀ ਨਸ਼ਾ ਖਾਂਦਾ, ਫੀਮ ਵੀ ਖਾ ਲੈਂਦਾ, ਸੁੱਖਾ ਵੀ ਪੀਂਦਾ, ਬੜਾ ਕੁਛ ਕਰਦਾ। ਉਹ ਜਦੋਂ ਜਾਂਦਾ ਪੂਰਾ ਨਸ਼ੇ 'ਚ ਹੋ ਕੇ ਫਿਰ ਕੀਰਤਨ ਕਰਨ ਜਾਂਦਾ, ਬਸ ਫਿਰ ਨਾਲੇ ਆਪ ਝੂਮਦਾ, ਨਾਲੇ ਫਿਰ ਬੀਬੀਆਂ ਵੀ ਸਿਰ ਮਾਰਦੀਆਂ ਹਨ ਜਦੋਂ ਢੋਲਕੀ ਵੱਜਦੀ ਹੈ, ਅਤੇ ਨਾਲੇ ਭਾਈ ਝੂਮਦੇ ਆ। ਉਹ ਕਿਤੇ ਨਸ਼ਾ ਖਾ ਗਿਆ ਬਾਹਲਾ, ਇੱਕ ਦਿਨ ਨਸ਼ਾ ਖਾ ਗਿਆ ਬਾਹਲਾ, ਜਦੋਂ ਗੁਰਸਤੋਤਰ ਪੜ੍ਹਨ ਲੱਗਿਆ, ਉਹ ਮੈਕ ਸੀ ਚੰਗਾ ਟਾਇਟ ਇਹਨੂੰ ਪੂਰਾ, ਢਿੱਲਾ ਜਿਹਾ ਨਹੀਂ ਸੀ। ਉਹ ਜਦੋਂ ਉਹਨੇ ਕਿਹਾ ਧੰਨ ਹੈ ਧੰਨ ਹੈ ਧੰਨ ਹੈ, ਨਾਲੇ ਨੀਂਦ ਆ ਗਈ ਕਿਤੇ ਉਹਨੂੰ। ਗੁਰੂ ਨਾਨਕ ਸਾਹਿਬ ਧੰਨ ਤਾਂ ਕਹਿ ਦਿੱਤਾ, ਪਰ ਇੰਨੇ ਨੂੰ ਮੈਕ ਦੇ ਨਾਲ ਸਿਰ ਲੱਗ ਗਿਆ ਐਂ ਉਹਦਾ, ਉਹ ਸੌਂ ਗਿਆ ਭਾਈ। ਢੋਲਕੀ ਵੀ ਵੱਜੀ ਗਈ, ਚਿਮਟੇ ਵੀ ਵੱਜੀ ਗਏ, ਠੁਮਕ ਠੁਮਕ ਹੋ ਹੀ ਗਿਆ, ਪਰ ਉਹ ਚੁੱਪੇ ਹੋ ਗਿਆ ਸਾਰਾ ਕੁਛ। ਉਹ ਢੋਲਕੀ ਵਾਲੇ ਨੇ ਢੋਲਕੀ ਨਹੀਂ ਬੰਦ ਕਰੀ, ਚਿਮਟੇ ਵਾਲੇ ਚਿਮਟੇ ਵਜਾਈ ਗਏ, ਅਤੇ ਉਹ ਸੰਤ ਜੀ ਦਾ ਘਰਾੜਾ ਵੱਜਣ ਲੱਗ ਗਿਆ। ਅਤੇ ਬੀਬੀਆਂ ਪਤਾ ਕੀ ਕਹਿੰਦੀਆਂ, ਧੰਨ ਮਹਾਰਾਜ, ਸੰਤ ਤਾਂ ਸਾਡੇ ਚੌਥੇ ਪਦੇ ਚਲੇ ਗਏ। ਦੇਖੋ ਇਹਨਾਂ ਨੂੰ ਵੀ ਪਤਾ ਵੀ ਚੌਥਾ ਪਦ ਕੀ ਹੁੰਦਾ। ਇਹ ਮੈਂ ਤਾਂ ਕਹਿਣਾ ਵੀ ਤੁਸੀਂ ਕਥਾ ਸੁਣ ਕੇ ਤੁਹਾਨੂੰ ਪਤਾ ਲੱਗੂ ਵੀ ਚੌਥਾ ਪਦ ਕੀ ਹੁੰਦਾ, ਸੁੱਤੇ ਪਏ ਨੂੰ ਪਹੁੰਚਾਤਾ ਚੌਥੇ ਪਦ ਦੇ ਵਿੱਚ। ਇਹ ਗੱਲਾਂ ਵੀ ਨਾਲ ਨਾਲ ਸੁਧਾਈ ਦੀਆਂ ਹਨ, ਅਤੇ ਨੌ ਇਸ ਕਰਕੇ ਨਹੀਂ ਮੈਂ ਦੱਸਦਾ ਵੀ ਕਈ ਇਹਨਾਂ ਦੇ ਵੀ ਪੁਜਾਰੀ ਹੈਗੇ, ਫਿਰ ਉਹ ਬਾਅਦ 'ਚ ਗੜਬੜ ਕਰਦੇ ਆ ਮੇਰੇ ਨਾਲ, ਅਤੇ ਬਿਨਾਂ ਨਾਂ ਲਏ। ਨਾਲੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਦਾ ਵੀ ਇੱਕ ਨਿਯਮ ਸੀ ਸਾਡੇ ਵੱਡਿਆਂ ਦਾ, ਉਹ ਸਮੁੱਚੇ ਤੌਰ 'ਤੇ ਤਾਂ ਪ੍ਰਚਾਰ ਕਹੀ ਜਾਂਦੇ, ਕਿਸੇ ਵਿਅਕਤੀ ਦਾ ਨਾਂ ਲੈ ਕੇ ਨਹੀਂ ਸੀ ਭੰਡਦੇ। ਜੇ ਕੋਈ ਪੁੱਛੇ ਵੀ, ਉਹ ਫਿਰ ਇਕੱਲੇ ਨੂੰ ਕਹਿੰਦੇ ਵੀ ਨਹੀਂ ਸੀ ਕੁਛ। ਗੁਰੂ ਕਿਰਪਾ ਕਰੇ ਤੁਹਾਡੇ ਵਿੱਚ ਇੰਨੇ ਸੂਝਵਾਨ ਅਭਿਆਸੀ ਗੁਰਮੁਖ ਬੈਠੇ ਹੈ, ਜਿਹਨਾਂ ਨੂੰ ਸਿੱਧੇ ਤੌਰ 'ਤੇ ਮੈਂ ਜਾਣਦਾ ਵੀ ਫਲਾਨਾ ਫਲਾਨਾ ਕਿੰਨਾ ਅਭਿਆਸ ਕਰਦਾ, ਜਿਹਨਾਂ ਨੂੰ ਮੈਂ ਨਹੀਂ ਜਾਣਦਾ, ਅਤੇ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜਾਣਦੇ ਆ, ਗੁਰੂ ਗੋਬਿੰਦ ਸਿੰਘ ਜੀ ਜਾਣਦੇ ਆ। ਇਹ ਤੁਹਾਡਾ ਸੂਝਵਾਨਾਂ ਦਾ ਇਕੱਠ ਹੈ, ਇੱਥੇ ਕੋਈ ਅਣਜਾਣ ਬੰਦਿਆਂ ਦੇ ਇਕੱਠ ਨਹੀਂ ਹੈ, ਪਾਰਖੂ ਬੰਦਿਆਂ ਦਾ ਇਕੱਠ ਹੈ ਜ਼ਿਆਦਾ ਤੁਹਾਡੇ ਵਿੱਚ, ਕਿ ਜਿਹੜਾ ਇਹ 15 ਪ੍ਰਸ਼ਨਾਂ ਦਾ ਉੱਤਰ ਹਿਰਦੇ 'ਚ ਧਾਰਨ ਕਰਨ ਵਾਸਤੇ, ਕੁਛ ਖੱਟਣ ਵਾਸਤੇ ਆਏ ਹੋ ਆਪ ਜੀ। ਅਤੇ ਗੁਰਮੁਖ ਪਿਆਰਿਆਂ ਨੇ ਕਹਿ ਦਿੱਤਾ ਵੀ ਜਿੰਨਾ ਕੁ ਸਮਾਂ ਉੱਤੇ ਹੋਇਆ ਉਨਾ ਕੁ ਤੁਸੀਂ ਅੱਗੇ ਉੱਤੇ ਕਰ ਦਿਓ, ਵੀ ਕਿਤੇ ਇਹ ਨਾ ਹੋਵੇ ਜਿਹਦਾ ਮੇਰੇ ਤੋਂ ਬਾਅਦ ਟਾਈਮ ਹੈ ਉਹ ਭਾਈ ਸਾਹਿਬ ਸੋਚੇ ਵੀ ਇਹ ਚੰਗਾ ਹੋਇਆ ਮੇਰੇ ਨਾਲ, ਮੇਰੇ ਵਾਲਾ ਟਾਈਮ। ਇੱਕ ਥਾਂ ਇੱਥੇ ਨਾ ਇੱਕ ਗੁਰਮੁਖ ਪਿਆਰੇ, ਉਹ ਕੀਰਤਨ ਕਰਨ ਵਾਲੇ ਦੂਜੇ ਦਾ ਟਾਈਮ ਲਾ ਕੇ ਜਾਦੇ, ਉਹ ਟਾਈਮ ਲਾ ਗਏ ਤਾਂ ਉਹ ਟਾਈਮ ਲਾਈ ਗਿਆ, ਕਿਉਂਕਿ ਡਾਲਰ ਬਣੀ ਗਏ, ਉਹ ਹੋਰ ਸੁਰ ਚੱਕੀ ਗਿਆ, ਡਾਲਰ ਬਣੀ ਗਏ ਉਹ ਹੋਰ ਸੁਰ ਬਾਜੀ ਤੱਕ ਚੱਕਦੀ, ਇੱਕੋ ਤੁੱਕ ਵਾਰ ਵਾਰ ਪੜੀ ਗਿਆ, ਵੀ ਜਿਵੇਂ ਗਾਂ ਮੱਝ ਨੂੰ ਚੋਣ ਲੱਗਿਆ ਵੀ ਲਿਸ ਲਿਸ ਜਿੰਨਾ ਹੈ ਡੋਕਾ ਡੋਕਾ ਛੱਡੀਏ ਨਾ, ਉਹ ਇਸ ਤਰ੍ਹਾਂ ਦੇ ਲਾਲਚ 'ਚ ਪਿਆ ਰਿਹਾ ਕਿਤੇ। ਉਹ ਇੰਨੇ ਨੂੰ ਜਿਹੜਾ ਦੂਜਾ ਸੀ ਉਹ ਬਾਹਲਾ ਹੀ ਤਿੱਖਾ ਸੀ, ਕਹਿੰਦਾ ਸਾਧ ਸੰਗਤ ਜੀ, ਕਹਿੰਦਾ ਮੈਂ ਇੱਕ ਗੁਰਬਾਣੀ ਦਾ ਸਲੋਕ ਤੁਹਾਡੇ ਨਾਲ ਸਾਂਝਾ ਕਰਨਾ, ਕਹਿੰਦਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਕਹਿੰਦਾ ਪਰਾਇਆ ਹੱਕ ਖਾਣਾ ਗਊ ਦੇ ਤੁਲਾ ਚਾਹੇ ਕੋਈ ਟਾਈਮ ਹੀ ਖਾ ਜਾਵੇ ਕਿਸੇ ਦਾ, ਕਹਿੰਦਾ ਇਹ ਵੀ ਤਾਂ ਪਰਾਇਆ ਹੱਕ ਖਾਣਾ ਹੀ ਹੈ, ਇਸ ਕਰਕੇ ਹੁਣ ਮੈਨੂੰ ਨਾ ਨਾ ਲਾਂਭਾ ਦਵਾ ਦਿਓ ਵੀ ਤੂੰ ਪਰਾਇਆ ਹੱਕ ਖਾ ਗਿਆ, ਇਸ ਕਰਕੇ ਮੈਂ ਤਾਂ ਚਲੋ ਆਪਣੇ ਟਾਈਮ 'ਤੇ ਹਟਣ ਦੀ ਸੋਚਦਾ, ਪਰ ਸੈਕਟਰੀ ਸਾਹਿਬ ਕਹਿੰਦੇ ਨੇ ਵੀ ਤੁਸੀਂ ਥੋੜ੍ਹਾ ਜਿਹਾ ਟਾਈਮ ਉੱਤੇ ਲਾ ਦਿਓ, ਵੀ ਮੈਂ ਦੇਖਦਾ ਜੇ ਪਹਿਲਾਂ ਹੀ ਸੂਤ ਆ ਗਿਆ ਕੰਮ ਆਪਣਾ ਪ੍ਰਸ਼ਨਾਂ ਦਾ, ਫਿਰ ਪਹਿਲਾਂ ਹਟ ਜਾਵਾਂਗੇ, ਨਹੀਂ ਫਿਰ ਮਜਬੂਰੀ ਹੋਊਗੀ ਉੱਤੇ ਜਾਣ ਦੀ। ਤਾਂ ਆਓ ਮਨ ਬਿਰਤੀਆਂ ਇਕਾਗਰ ਕਰੋ, ਹੁਣ ਤੁਹਾਡਾ ਦੋ ਸਾਖੀਆਂ ਤੁਹਾਨੂੰ ਵਧੀਆ ਜਿਹਾ ਸੁਣਾ ਦਿੱਤੀਆਂ, ਜਿਹਦੇ ਨਾਲ ਵੀ ਪਤਾ ਲੱਗ ਗਿਆ ਵੀ ਜਿਹੜੇ ਚੌਥੇ ਪਦ ਨੂੰ ਬੀਬੀਆਂ, ਉਹ ਸਾਧ ਸੰਗਤ ਜੀ ਦੇਖੋ ਵੀ ਨਸ਼ੇ ਦੇ ਵਿੱਚ ਗੁੜ 'ਚ ਹੋਇਆ ਵਾ, ਫਿਰ ਕੀ ਹੋਇਆ, ਇਹ ਇੰਨੇ ਨੂੰ ਪਤਾ ਤਾਂ ਢੋਲਕੀ ਵਾਲੇ ਨੇ ਹੱਥ ਲਾ ਤਾ, ਜਾਂ ਕਿਤੇ ਡਗਣ ਲੱਗੇ ਨੂੰ ਉਹਨੂੰ ਯਾਦ ਆ ਗਈ, ਕਹਿੰਦਾ ਧੰਨ ਹੈ ਧੰਨ ਹੈ ਧੰਨ ਹੈ, ਗੁਰੂ ਗੋਬਿੰਦ ਸਿੰਘ ਜੀ ਤਾਂ ਨਾ 8 ਗੁਰੂ ਛੱਡ ਗਿਆ ਵਿਚਾਲੇ। ਉਹਨੂੰ ਬਾਅਦ 'ਚ ਕਹਿੰਦੇ ਮਹਾਰਾਜ ਜੀ 8 ਗੁਰੂਆਂ ਦਾ ਤਾਂ ਨਾਂ ਹੀ ਲੈ ਲਿਆ ਤੁਸੀਂ, ਕਹਿੰਦਾ ਉਹ ਮੂਰਖਾ, ਜੇ ਕੜਾਹੇ ਦੇ ਦੋਨੇ ਕੁੰਡੇ ਚੱਕ ਲਈਏ ਕੜਾਹਾ ਸਾਰਾ ਚੱਕਿਆ ਜਾਂਦਾ, ਕਹਿੰਦਾ ਤੂੰ ਐਵੇਂ ਨਾ ਕਹਿਣਾ ਗੱਲਾਂ ਕਰੇ, ਇਹ ਲੋਕ ਮਾਰ ਨਹੀਂ ਖਾਂਦੇ ਕਿਸੇ ਤੋਂ, ਇਹ ਜੇ ਕੋਈ ਪੁੱਛੇ ਤਾਂ ਪੜ੍ਹ ਸੁਣਾਏ, ਸਲੋਕ ਹੀ ਪੜ੍ਹਨਾ। ਮਹਾਰਾਜ ਜੀ ਕਿਰਪਾ ਕਰੇ ਬਖਸ਼ ਲਵੇ, ਐਸੇ ਲੋਕਾਂ ਨੂੰ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਵਾਂਝ, ਤਿੰਨ ਤੇ ਸਦਾ ਡਰਾਨੇ ਰਹੀਏ। ਮਹਾਰਾਜ ਤਾਂ ਬਥੇਰਾ ਕੁਛ ਕਹਿੰਦੇ ਆਪਾਂ ਨੂੰ, ਡਰਦੇ ਰਹੋ ਕਹਿੰਦੇ। ਆਓ ਮਨ ਬਿਰਤੀਆਂ ਇਕਾਗਰ ਕਰੋ, ਪ੍ਰਸ਼ਨ ਕੀ ਹੈ ਕਿ ਤੁਰੀਆ ਪਦ ਕੀ। ਦੇਖੋ ਸਿਰੇ ਦੀ ਬਾਤ ਹੈ ਇਹ, ਇਦੋਂ ਗਾਹਾਂ ਸਿਰਾ ਨਹੀਂ ਹੈਗਾ ਹੋਰ ਕੋਈ, ਇਹ ਹੁਣ ਗੱਲ ਮੁੱਕਣ ਲੱਗੀ ਹੈ। ਇਸ ਤੋਂ ਬਾਅਦ ਤਾਂ ਸਾਧ ਸਿੰਘ ਜੀ ਜੀਵ ਦਾ ਰੂਪ ਹੋਊਗਾ, ਅੱਜ ਮੈਂ ਤੁਹਾਨੂੰ ਉਹ ਪ੍ਰਸ਼ਨ ਦੱਸਦਾ ਜਿਹੜੇ ਆ ਰਹੇ ਨੇ। ਤੁਰੀਆ ਪਦ ਤੋਂ ਬਾਅਦ 12ਵੇਂ ਨੰਬਰ 'ਤੇ ਜੀਵ ਦਾ ਸਵਰੂਪ ਕੀ ਹੈ, ਇਸ ਤੋਂ ਬਾਅਦ ਪ੍ਰਸ਼ਨ ਆਏਗਾ ਸਾਖੀ ਕੀ ਹੈ, ਇਸ ਤੋਂ ਬਾਅਦ ਆਏਗਾ ਕਿ ਬ੍ਰਹਮ ਸਰੂਪ ਕੀ ਹੈ। ਆਪਾਂ 14 ਪ੍ਰਸ਼ਨਾਂ ਤੱਕ ਅੱਜ ਚਲੇ ਜਾਈਏ, ਕਿਉਂਕਿ 15ਵਾਂ ਪ੍ਰਸ਼ਨ ਫੇਰ ਔਖਾ ਹੈ, ਉਹਦੇ 'ਚ ਕੋਸ਼ਾਂ ਦਾ ਵਰਣਨ ਹੈ। ਜਿਵੇਂ ਸਮਾਧੀ ਆਪਾਂ ਇੱਕ ਦਿਨ 'ਚ ਕੀਤੀ ਹੈ, ਇਹ ਕੱਲ੍ਹ ਵਾਲੀ ਕਥਾ ਜਿਹੜੀ ਫੇਰ ਇੱਕ ਦਿਨ 'ਚ, ਮੈਂ ਪਹਿਲਾਂ ਸੋਚਿਆ ਸੀ ਵੀ ਕੱਲ੍ਹ ਨੂੰ ਸਾਰੇ ਪ੍ਰਸ਼ਨਾਂ ਦਾ ਸ਼ਾਮ ਦੇ ਟਾਈਮ ਹੀ ਹੋ ਜਾਵੇ। ਹੁਣ ਇੱਕ ਤਾਂ ਟਾਈਮ ਦੀ ਵੀ ਹੋ ਗਈ ਬਾਤ, दूसरा कि विस्तार जदों देखिया भी एक प्रश्न कला जिहड़ा है इहदा विस्तार बहुत ज्यादा है, रल गड जा हो जू कम बेरसी होगी, उहदे नाल चंगा है सहजे होता जाए सो होए। सो आओ मन वृत्तियां एकाग्र करो। ये चार प्रश्न, तुरिया पद की है, जीव की है, साखी की है और ब्रह्म की है, ये चार प्रश्न हैं, चारे सिरे दे प्रश्न हैं। उस तों बाद तां साध सिंह जी कोश हैं पंजे, क्योंकि पंजे कोश तीन शरीर ने अपने, तिना शरीरां च पंज कोश ने, कोश ना पड़दे दा हुंदा, म्यान दा हुंदा, उहदे विच साडा सरूप है आत्मक सरूप, उहदी लखता वास्ते इहदी जानण दी लोड़ है। आओ मन वृत्तियां एकाग्र करके सुनो जी।
वाहिगुरु साहिब जी समाध मूर्सा तीन अवस्था।
भाई दया सिंह जी कहण लगे, खालसा जी जेड़ा तुसीं प्रश्न कीता है कि तुरिया पद की है, उहदा उत्तर सुनो कि जेड़ी पिछे तुसीं आप सारी गल सुन चुके हो, समाधि दी लक्षणा की है, समाधि दी परिभाषा की है, वह गल पहला लै रहे भाई दया। समाध इस तों पिछे की सी, समाध तों उदों एक नंबर पिछे जाइए तां मूर्छा की है, बेहोशी, जिवें लक्ष्मण मूर्छित हो गया, मरिया तां नहीं सी, स्वास तां चलदे सी, उह पुछिया सी भाई साहब नूं भी मूर्छा दे विच जीवात्मा जिहड़ा इहदा अभिमानी कौन है, इहदी जानकारी लई सी, उह दस्सिया भाई साहब ने। ते उदों पिछे जाइए तां तीन अवस्था, जागरत सुपन सुखोपती, तीन अवस्था जागरत सुपन सुखोपती, और इहदे नाल समाध, ये जिहड़ी साध सिंह जी जागरत सुपन सुकोपती समाधि और मूर्छते पंज हो गई, भाई साहब ना पंजां नूं ये जानकारी दिंदे आ, कहिंदे समाधि मूर्छा तिन्ने अवस्था जागरत सुपन सुकोपती ये जिहड़ियां हन,
सभन प्रकाशै पावे भाव,
इन्हां तिन्ना अवस्था नूं और दोने जिहड़ियां मूर्छत और जिहड़ी इहदे विच समाधि, इना तिना दा अभवानी देव कौन है, वह दस दें, कहिंदे सबन प्रकाश है, इना दा होना ना होना, भाव अभाव दा बात है, होना और ना होना, इना दोनों गल्लां नू जो प्रकाश रहा है, सबन प्रकाश है, सत्ता दे रहा जो इना नू, जिहड़ा इना नू चानना दे रहा है, ते उहदे बारे दसदे हन।
निज अनसूत सबन मह देखै,
ते निज अपने अनसूत साध सिंह जी, अनसूता जिहड़ा कोश करता ने इहदा अर्थ लिया है, ते प्रसूता भाव तो हुंदा है, जिहड़ा साध सिंह उस तो अनसूत जणी बांझ नूं कहिंदे, अनसूत बांझ, बांझ उस सिरसी नूं कहिंदे ने जिहदे संतान ना होवे, अनसूत कहिंदे ने जिहड़ी सारी किरिया करदा होया वखरा ही रहिंदा, प्रकाश तां दिंदा है पर लपाईवान नहीं हुंदा, ऐसी उह सत्ता है ब्रह्म दी साडे अंदर, सब कुछ करदा होया निर्लेप है, अनसूत उहनूं कहिंदे ने। इह पद बड़ा महंगा कला जिहड़ा अनसूत पद आया विच। सो इस करके सभन मह देखै, दृष्टारूप हो करके सारियां अवस्था नूं प्रकाश रहा, सत्ता दे रहा है, देख रहा है सारिआं नूं,
ओहे पिखनहार उरलिआ व,
फिर यह महसूस करे कि हां ही पेखनहार, मैं दृष्टा रूप हाँ, देखण वाला हाँ, ते यह किरिया कर्म मैं नहीं करता, इस करके यह कुछ होर करन वाले हन, नीम हकीम जान दा खतरा हो जांदा, साध सिंह जी जिहड़ा थोड़ा हकीम हो, थोड़ा वैद होवे ना, कई बारी दवाई गलत भी दे दिंदा हुंदा है। मैं अजे अध्यात्म ही पढ़िया सी, सीता भावें वह भी बिनांदा जे विचार सागर रहिंदा सी, एक महात्मा सन्यासी धर्म किरत करन वाला, ट्रैक्टर चलावे कन्नां ते बोला होया वा थोड़ा जिहा, ते उहदा किते वेदांत पढ़िया सी ग्रंथ चंगी तरह, वह अणजाणपणे दे विच मैं साध सिंह जी गलती कर बैठा, क्यों ताज़ा ताज़ा वेदांत पढ़िया, मेरी भी बड़ी जी खुरक होण लगी गल हुंदी, उह मैं उहनूं लग गया वेदांत की गल करन, ते जद उहने वड्डिआं संतां कोलों मैं सुणिआ सी, एक वार मानसा मंडी गए हुए साडे महापुरश विद्यादाते, ਉਹ ਉੱਥੇ ਇੱਕ ਬਹੁਤ ਬੜਾ ਵਿਦਵਾਨ ਸੰਤ ਸੀ, ਉਹ ਸੰਤ ਨੂੰ ਸਿਰ ਸਕੰਬਣ ਦੀ ਬਿਮਾਰੀ ਲੱਗੀ ਹੋਈ, ਹੁਣ ਮਹਾਂਪੁਰਸ਼ ਸਾਦੇ ਭਾਈ ਇਹੋ ਜਿਹੇ ਸਾਦਿਆਂ ਨੂੰ ਕੌਣ ਸੰਤ ਕਹਿੰਦੇ ਭਲਾ, ਅਤੇ ਉਹ ਸਾਦੀ ਬਿਰਤੀ ਦੇ ਵਿੱਚ ਇਹ ਸੰਤ ਮੈਨੂੰ ਕਹਿੰਦੇ 2-2.5 ਕਿਲੋਮੀਟਰ ਤੋਰ ਕੇ ਲਿਆਉਂਦੇ ਹੁੰਦੇ ਸੀ ਹਰ ਰੋਜ਼ ਪ੍ਰਸ਼ਾਦੇ ਤੋਂ ਬਾਅਦ, ਕਹਿੰਦੇ ਇੱਥੇ ਇੱਕ ਹਰੀ ਸਿੰਘ ਸੰਤ ਨੇ, ਆਪਾਂ ਮਿਲੀਏ ਸੰਤਾਂ ਨੂੰ ਮਿਲਣਾ ਚੰਗਾ ਹੁੰਦਾ, ਮੈਂ ਕਿਹਾ ਜੀ ਠੀਕ ਹੈ, ਅਤੇ ਮੇਰੀ ਪੜ੍ਹਾਈ ਚੱਲ ਰਹੀ ਸੀ ਉਹਦੇ ਇਹਨੇ ਗ੍ਰੰਥਾਂ ਦੀ, ਉਹ ਜਾ ਕੇ ਸੰਤਾਂ ਦਾ ਨਮਸਕਾਰ ਕਰਕੇ ਇਹ ਬੈਠ ਗਏ, ਉਹ ਸੰਤ ਕਹਿੰਦਾ ਭਾਈ ਤੁਸੀਂ ਖੰਡ ਪਾਠੀ ਹੋ, ਸੰਤਾਂ ਨੂੰ ਕਹਿੰਦਾ, संत हस पे मूहरे हो कहते महाराज साढ़े इन्ने कर्म कितने भी खंड पाठी बन जाइए, तो यह कह के संत चुप कर गए। उत्थे एक बैठा सी प्रेमी जिहड़ा कथा सुनना आउंदा सी, कहिंदे महाराज तां कथा करदे आ वड्डे गुरद्वारे खंड पाठी नहीं ये महापुरुष न। वो इन्नी गल ते संत उठ के बैठा हो गया, बैठा हो के लग गया फिर संतां नूं कुछ इशारियां दे नाल ना वो बचनां दे नाल वेदांत की गल लग गया करन। मैं भी बड़ा खुश होया भी हुण इन्हां दी आपस विच ही जिन्ना कलेश वधूगा उन्ना मैनूं लाभ मिलना, क्योंकि उत्तर प्रश्न होणगे। मैं भी सावधान हो गया। वह महापुरशां नूं कहिंदा जिस वेले वह वेदांत की गल उन्हें झलक मारी एक वेदांत की, महापुरश कहिंदे नाल बोलिया इंग्लिश का एक शब्द, महापुरश कहिंदे कित्थे मलेश भाषा बोली जाने हो संत जी, मसां कढ़े अंग्रेज इत्थों। वह इत्थों ही विचार सागर की गल शुरू, कहिंदा अंग्रेजों में कौन है, तुम्हारा ही रूप है, हमारा ही रूप है, वहां भी ब्रह्म है यहां भी ब्रह्म है। महापुरश कहिंदे कहिंदे फिर तू दसदा किनू है, मेरे च नहीं तेनू ब्रह्म दिसदा, जे तेनू मेरे च ब्रह्म दिसदा तू मेरे नाल कानू फिर एवें खही जाने। संत ने ऐ कहता कौन बोली सीधी रखण संत चोट मारन सिरे दी। ते वह इस तरह साध सिंह जी जिस वेले महापुरशां ने कहिंदे देखो संत जी मैं आया दर्शन करन, भी तुहाडे मन च भाव हो गया बहस करन, भी मैं बहस करन दे मूड च नहीं सी, पर नाले एक संतां ने नाल चुंडी भी बढ़ती संत दे, कहिंदे नाले तेरा शरीर भी ठीक नहीं लगता मैनू, कहिंदा शरीर क्या बात है, आत्मा तो ठीक है, जबान तो ठीक है हमारी, चल पिया जी हो भई महाराज कृपा करे खालसे दी यही जी जित होई। संत हथ बन के खड़ गया, कहिंदा ये विद्या अगे इन्हां नू पढ़ाया करो, फिर ऐं कह के छुट्टिया गां। वह मैं उस सन्यासी संत नू नीम हकीम जान दा खतरा, मैं उन्हूं कहा जदों वह लग्या वेदांत की गल करन, मैं भी वेदांत की थोड़ी जी गल की, वह सुनी सुनाई गल जिहड़ी आ साध सिंह जी, फिर उही गल होई। मैं कह दिता उन्हूं मैं कहा संत जी भी तू जिहड़ा बोलदा है भी अपना स्वरूप तेरा जिहड़ा बोलदा ये कौन है, जे तू ब्रह्मी हो गया बोलदा कौन है, तू बोलदा किवें है, उच्चा बोलदा सी, कहिंदा हैं। मैं कहा बोलदा कौन है, उच्चे देख के मैनूं कहना पिया आवाज उन्हूं घट सुणदी सी, कहिंदा मेरी जीभ बोलदी है, कन्न मेरे सुणदे न, मैं तो इन्हां नूं अंदरों सत्ता देण वाला हां, चोट मारी सिरे दी संत ने। मैं तो फिर हथ बन के खड़ा छड़ाया उहदे कोलों, ते उदों बाद जदों विचार सगर पड़िया उहदे फिर साध सिंह जी ये गल्लां, क्योंकि हुण इह विद्या खालसे विचों पता नहीं महाराज कृपा करे की भाणा की बागिया साध सिंह जी, साडी नौजवान पीढ़ी आ औखी विद्या पढ़न ते ही हट गई। ज्यों इह विद्या तों परे हटे हैं तां साध सिंह जी गुरबाणी दीआं गुलझां खुलण तों वह उस तरह जदों तुरी अवस्था सतगुर ते हर जान की कहांगे तुरिया की हुंदी है, जे भाई दया सिंह जी खोलें तां इहनूं नूं चंगी तरह ध्यान नाल हिरदे च कंठ करिए। कहिंदे जिहड़ियां तिन्ने अवस्था ने जागरत सुपन सुखोपति सभन प्रकाश है भावा भाव अनसूत सब, इहनां विच हुंदा देखै हौ ही पेखनहार उर लियाव, कि मैं तां इहनां नूं सत्ता देण वाला हां, मैं इंद्रे नहीं, मैं देह नहीं, देह पंजां तत्तां दी बणी है, साडा सरूप किवें हो जूगी है, आ जिहड़ा कोठा बनिया होया है उह सासी लक्कड़ दा बनिया, सीमेंट लग्या होगा, चिप्स लाई होगी जां मार्बल लाया होगा, ते साडी जिस्म दा टुकड़ा तां नहीं लग्या वा मकान नूं कोई, उह मकान साडा रूप किवें हो जूगा बई, मकान साडा हो सकदा असीं मकान नहीं हो सकदे, मकान साडा है। इसे तरह मेरा शरीर यह शब्द हो सकता है ठीक है, लेकिन शरीर दे विच रहण वाला सैकड़े शरीर धारे नूं इहो जिहे कई जन्म पे कीट पतंगा कई जन्म गजमीन कुरंगा, उहदे विच जिहड़ा जीव दा स्वरूप है उहनूं जिहड़ा प्रकाश देण वाला है तुरिया पद दे विच उहदा इह पद लगदा जिहड़ा इहनां नूं सारिआं नूं सत्ता देण वाला है प्रकाश करन वाला है, इह महसूस होज वी इह मेरा स्वरूप है, उहनूं कहिंदे ने हुण इत्थे तुक पड़ी होई सबली होएगी मन तों जोत स्वरूप है अपना मूल पछाण, इह मूल पछाणन दी बात आ गई। सो इस करके दसदे हन
जागृत थोए बिरत सों मिलकै,
जागृत दे विच अस्थूल विरती नाल मिल करके
सुपने सुखम बिरत मिलाव,
ते ओही सुपने दे अंदर सूखम विरती दे नाल मिल जांदा है, जागृत अवस्था विच अस्थूल विरती नाल मिल जांदा है,
बिरत अविद्या सुख तुम्हें मिल सुपिखें,
ते सुखपती अवस्था जिहड़ी आ सुखोपती ओहदे च अविद्या विरती दे नाल मिल करके तिन्ने साध सिंह बिस्मनामे जी तेजसनामे जी प्रगनामे ये पिछे कथा सुन चुके हो आप जी, ये थोड़ी जी सिमरती भी लै रहे हैं ते दस रहे नाले खोल भी रहे भाई दया सिंह ਕਹਿੰਦੇ ਐਂ ਜਿਹੜੀਆਂ ਤਿੰਨੇ ਅਵਸਥਾ ਨ, ਜਾਗਰਤ ਅਸਥੂਲ ਬਿਰਤੀ ਨਾਲ ਮਿਲ ਕੇ, ਸੁਪਨ ਦੇ ਵਿੱਚ ਸੂਖਮ ਬਿਰਤੀ ਨਾਲ ਮਿਲ ਕੇ, ਅਤੇ ਸੁਖੋਪਤੀ ਦੇ ਵਿੱਚ ਅਵਿਦਿਆ ਬਿਰਤੀ ਨਾਲ ਮਿਲ ਕੇ, ਉਹ ਜਿਹੜਾ ਐਸਾ ਹੈ ਪਰਮੇਸ਼ੁਰ ਦਾ ਸਰੂਪ ਅੰਦਰ ਸੱਤਾ ਦੇਣ ਵਾਲਾ, ਕਹਿੰਦੇ ਉਹ ਸੁਖਤ ਮਹਿ ਮਿਲ ਮਿਲ ਕਰਕੇ
ਤੁਰਿਆ ਅਵਸਥਾ ਗਾਵ,
ਮਿਲ ਕਰ ਪਿੱਖ ਹੈ, ਜੋ ਜਿਹੜਾ ਮਿਲ ਕਰਕੇ ਜੋ ਪੇਖ ਰਿਹਾ ਦੇਖ ਰਿਹਾ ਸਾਰਿਆਂ ਨੂੰ, ਇਹਨੂੰ ਪਾਈ ਤੁਰਿਆ ਅਵਸਥਾ ਗਾਵ। ਗਾਵ ਨੌ ਗਾਉਣ ਦਾ, ਕਹਿਣ ਦਾ, ਉਚਾਰਨ ਕਰਨ ਦਾ, ਇਹਨੂੰ ਸਤਿਪੁਰਸ਼ ਗੁਰੂ ਸਾਹਿਬਾਨ ਇਹਨੂੰ ਦਿੰਦੇ ਆ ਤੁਰਿਆ ਪਦ, ਇਹਦਾ ਨਾਮ ਹੈ ਤੁਰਿਆ ਪਦ। ਤੁਰਿਆ ਵਿਦ ਦੇ ਵਿੱਚ ਕੀ ਹੈ, ਇਹਨੂੰ ਕਹਿੰਦੇ ਨੇ ਮੰਜ਼ਲ ਉਸ ਦੇ ਵਿੱਚ ਆਰਾਮ ਤਲਵੀ, ਜਿੱਥੇ ਇੱਕ ਦਸੰਦੜ ਹੈ ਦੋ ਹੈ, ਦੂਆਪਣ ਖਤਮ ਹੋ ਗਿਆ, ਦੂਆ ਹੈ ਹੀ ਨਹੀਂ। ਅਤੇ ਦੂਆਪਣ ਤਾਂ ਸਾਧ ਸਿੰਘ ਜੀ ਉਰਾਂ ਉਰਾਂ ਹੈ, ਜਦੋਂ ਤੁਰਿਆ ਪਦ ਵਿੱਚ ਚਲਿਆ ਗਿਆ ਵੀ ਉੱਥੇ ਦੂਆਪਣ ਨਸ਼ਟ ਹੋ ਜਾਂਦਾ, ਫਿਰ ਆਪਣਾ ਹੀ ਰੂਪ ਦੇਖਦਾ। ਪਹਿਲਾਂ ਆਪਣੇ ਬੱਚਿਆਂ ਨੂੰ ਆਪਣੇ ਬੱਚੇ ਦੇਖਦਾ, ਫਿਰ ਤਾਂ ਬੱਚੇ ਵੀ ਬੱਚੇ ਨਹੀਂ ਦੇਖਦੇ, ਉਹ ਵੀ ਬ੍ਰਹਮ ਰੂਪ ਦਿਸਦਾ। ਅਤੇ ਉਹਦੇ ਵਿੱਚ ਸਾਧ ਸਿੰਘ ਜੀ ਕੋਈ ਇਹ ਬਾਕੀ ਸਾਰੀ ਬਾਤ ਮਿਥਿਆ ਹੋ ਜਾਂਦੀ ਹੈ, ਅਤੇ ਮਿਥਿਆ ਜਿਹੜੀ ਸੰਸਾਰ ਦੀ ਜਿੰਨੀ ਕਿਰਿਆ ਹੈ ਇਹ ਸਾਰੀ ਸਾਧ ਸਿੰਘ ਜੀ ਮਿਥਿਆ। ਭਗਵਾਨ ਰਾਮ ਜੀ ਨੂੰ ਉਪਦੇਸ਼ ਦੇਣ ਲੱਗੇ ਵਸ਼ਿਸ਼ਠ ਜੀ, ਵਸ਼ਿਸ਼ਠ ਪੁਰਾਣ ਬਣਿਆ ਹੋਇਆ। ਮੈਂ ਇਹ ਕਹਾਣੀ ਜਿਹੜੀ ਤੁਹਾਨੂੰ ਸੁਣਾਉਣ ਲੱਗਿਆ, ਮੈਂ ਆਪ ਨਹੀਂ ਪੜ੍ਹੀ, ਇਹ ਮੈਂ ਸੁਣੀ ਹੈ ਗਿਆਨੀ ਪ੍ਰੇਮ ਸਿੰਘ ਜੀ ਸੁਧਿਆਲ ਜਿਹੜੇ ਸਨ, ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਜਿਹੜੇ ਚੋਟੀ ਦੇ ਕਥਾਕਾਰ, ਉਹਨਾਂ 'ਚੋਂ ਇੱਕ ਕਥਾਕਾਰ। ਅਤੇ ਉਹ ਗਿਆਨੀ ਜੀ ਨੇ ਸੁਣਾਈ, ਕਹਿਣ ਲੱਗੇ ਵਸ਼ਿਸ਼ਠ ਜੀ ਜਦੋਂ ਉਪਦੇਸ਼ ਦਿੰਦੇ ਆ, ਕਹਿੰਦੇ ਹੇ ਰਾਮ ਤੂੰ ਬ੍ਰਹਮ ਹੈ, ਜੋ ਸਾਰੀ ਜਗ੍ਹਾ ਇਹ ਵੀ ਬ੍ਰਹਮ ਹੈ, ਤੂੰ ਦ੍ਰਿਸ਼ਟਾ ਰੂਪ ਹੋ ਕਰਕੇ ਦੇਖ ਰਹੇ ਹੈ, ਤੂੰ ਆਪਣੇ ਸਰੂਪ ਨੂੰ ਦੇਖ, ਤੂੰ ਸਰੀਰ ਨਹੀਂ ਹੈ, ਸਰੀਰ 'ਚ ਤਿੰਨ ਸਰੀਰ ਜਿਹੜੇ, ਤੂੰ ਕਾਰਨ ਸਰੀਰ ਵੀ ਨਹੀਂ, ਸੂਖਮ ਸਰੀਰ ਵੀ ਨਹੀਂ, ਅਸਥੂਲ ਸਰੀਰ ਵੀ ਨਹੀਂ, ਤੂੰ ਪੰਜੇ ਕੋਸ਼ਾਂ ਤੋਂ ਪਰੇ ਹੈ। ਇਹ ਉਪਦੇਸ਼ ਦੇ ਰਹੇ, ਸਾਰੀ ਜਗ੍ਹਾ ਬ੍ਰਹਮ ਹੈ, ਸਾਰੀ ਜਗ੍ਹਾ ਬ੍ਰਹਮ ਹੈ, ਇਹ ਗੱਲ ਕਹਿੰਦੇ ਰਹੇ। ਰਾਮ ਜੀ ਨੇ ਕੀ ਕਰਿਆ, ਕਹਿੰਦੇ ਵੀ ਗੁਰੂ ਜੀ ਦਾ ਥੋੜ੍ਹਾ ਜਿਹਾ ਦੇਖ ਵੀ ਲਈਏ, ਜਿਹੜਾ ਮੈਨੂੰ ਉਪਦੇਸ਼ ਦਿੰਦੇ ਹੈ ਇਹਨਾਂ ਦੀ ਆਪਣੀ ਦ੍ਰਿੜਤਾ ਵੀ ਹੈਗੀ, ਉਹ ਤਾਂ ਭਗਵਾਨ ਦਾ ਰੂਪ ਸੀ ਅਤੇ ਖੇਡ ਰਚੀ ਹੋਈ ਸੀ ਇੱਕ। ਉਹਨਾਂ ਨੇ ਕੀ ਕੀਤਾ, ਆਪਣੇ ਹਥਵਾਨ ਨੂੰ ਕਹਿ ਦਿੱਤਾ, ਕਹਿੰਦੇ ਸੱਜਣਾ ਵੀ ਐਂ ਕਰੀ ਪਤਾ ਨਾ ਚੱਲ ਜਾਏ ਜਦੋਂ ਗੁਰੂ ਜੀ ਆਉਣਗੇ ਨਾ ਸਭਾ ਦੇ ਵਿੱਚ, ਵੀ ਤੂੰ ਹਾਥੀ ਛੱਡ ਦੀ ਉਹਨਾਂ ਦੇ ਉੱਤੇ, ਪਰ ਹਾਥੀ ਛੱਡੀ ਇਹੋ ਜਿਹੇ ਹਿਸਾਬ ਨਾਲ ਵੀ ਪਹਿਲਾਂ ਹੀ ਪੋਲਾ ਜਾਂ ਸੰਗਲ ਬੰਨਦੀ, ਜਦੋਂ ਨੇੜੇ ਆ ਜਾਣਗੇ ਨਾ ਵੀ ਉਹ ਐਂ ਸ਼ੋਅ ਕਰੀ ਵੀ ਹਾਥੀ ਸੰਗਲ ਤੜਾ ਕੇ ਨੱਠ ਗਿਆ। ਕਹਿੰਦੇ ਵੀ ਉਸ ਤੋਂ ਬਾਅਦ ਇਹ ਵੀ ਧਿਆਨ ਰੱਖੀ ਵੀ ਹਾਥੀ ਨੇੜੇ ਵੀ ਨਾ ਲੱਗ ਜਾਵੇ ਗੁਰਦੇਵ ਦੇ, ਨਿਰਾਦਰ ਵਾ ਨਾ ਹੋ ਜਾਵੇ, ਇਹ ਵੀ ਧਿਆਨ ਰੱਖੀ ਗੁਰਦੇਵ ਨਾ, ਇਹ ਮੈਂ ਥੋੜ੍ਹਾ ਜਿਹਾ ਨਿਸ਼ਚਾ ਹੀ ਦੇਖਣਾ। ਕਹਿੰਦੇ ਜੀ ਠੀਕ ਹੈ, ਉਹਨੇ ਇਸ਼ਾਰਾ ਹੀ ਭਾਲਿਆ, ਜਦੋਂ ਆਏ ਵਸ਼ਿਸ਼ਠ ਜੀ, ਚਿੱਪੀ ਹੱਥ ਵਿੱਚ ਹੈ, ਮਾਲਾ ਹੱਥ ਵਿੱਚ ਹੈ, ਕਮੰਡਲ ਫੜੀ, ਰਾਮ ਰਾਮ ਆਪਣੇ ਕਰਦੇ ਜਾ ਰਹੇ ਹੈ, ਅਤੇ ਉੱਧਰੋਂ ਹਾਥੀ ਵਾਲੇ ਨੇ ਆਪਣਾ ਕੰਮ ਸ਼ੁਰੂ ਕਰਤਾ, ਨਾਲੇ ਰੌਲਾ ਪਾਤਾ ਵੀ ਹਾਥੀ ਖੁੱਲ ਗਿਆ, ਹਾਥੀ ਖੁੱਲ ਗਿਆ, ਬਚੋ ਬਚੋ, ਨੇੜੇ ਪਹਿਲਾਂ ਗੁਰੂ ਜੀ ਉਹ ਸੀ, ਹਾਥੀ ਸਿੱਧੇ ਹੀ ਉੱਧਰ ਨੂੰ ਹੋਲਿਆ। ਉਹ ਇੰਨਾ ਸਾਧ ਸਿੰਘ ਜੀ ਭੈ ਪੀਤ ਹੋਏ, ਡਰ ਕੇ ਚਿੱਪੀ ਕਿਤੇ ਮਾਰੀ ਭਗਾ ਕੇ, ਮਾਲਾ ਕਿਤੇ ਡਿੱਗ ਪਈ, ਸਾਧ ਸਿੰਘ ਜੀ ਉਹ ਮੂਹਰੇ ਨੱਠੇ, ਪਿੱਛੇ ਹਾਥੀ ਨੱਠਿਆ ਹੋਇਆ, ਫੜ ਲਓ ਹੋ ਗਈ, ਰਾਮ ਜੀ ਨੱਠਿਆ, ਭਾਈ ਫੜੋ ਫੜੋ ਹੋ ਗਈ, ਚਲੋ ਹਾਥੀ ਫੜ ਲਿਆ। ਭਗਵਾਨ ਜੀ ਨੇ ਉਹ ਤਾਂ ਕਿਚੋ ਜੇ ਕੀਤਾ, ਹੁਣ ਗੁਰਦੇਵ ਜੀ ਦੀ ਚਿੱਪੀ ਵੀ ਚੱਕੀ, ਆਪ ਚੱਕੀ, ਖੜਾਮਾ ਚੱਕੀਆਂ, ਰਾਮ ਜੀ ਸਿੰਘਾਸਣ ਦੇ ਬੈਠੇ, ਸਾਹ ਨਾਲ ਰਲੇ। ਕਹਿੰਦੇ ਭਗਵਾਨ ਜੀ ਬੋਲੇ, ਰਾਮ ਜੀ ਗੁਰਦੇਵ ਜੀ ਫਿਰ ਪਾਠ ਸ਼ੁਰੂ ਕਰੀਏ, ਵੀ ਤੁਮ ਵੀ ਬ੍ਰਹਮ ਹਮ ਵੀ ਬ੍ਰਹਮ, ਉੱਧਰ ਸਾਹ ਨਾਲ ਸਾਹ ਨਹੀਂ ਰਲਦਾ। ਕਹਿੰਦੇ ਹਾਂ ਕਰੋ ਸ਼ੁਰੂ, ਪਰ ਅਜੇ ਕਹਿੰਦੇ ਪਾਣੀ ਪਿਆਓ ਹਮਾਰੇ ਕੋ, ਪਾਣੀ ਪਿਆਇਆ। ਕਹਿੰਦੇ ਜੀ ਕੱਲ੍ਹ ਆਪ ਜੀ ਨੇ ਕਿਹਾ ਥਾ ਕਿ ਜੱਗੋ ਮਿੱਥਿਆ, ਇਹ ਸਾਰਾ ਸੰਸਾਰ ਮਿੱਥਿਆ ਹੈ। ਗੁਰਦੇਵ ਜੀ ਇਹ ਕੱਲ੍ਹ ਸੰਥਿਆ ਸੀ ਆਪਣੀ ਕਿ ਸੰਸਾਰ ਮਿੱਥਿਆ ਹੈ, ਜੱਗੋ ਮਿੱਥਿਆ। ਕਹਿੰਦੇ ਹਾਂ। ਕਹਿਣ ਲੱਗੇ ਫਿਰ ਮਹਾਰਾਜ ਐਂ ਦੱਸੋ ਵੀ ਜੱਗੋ ਮਿੱਥਿਆ, ਆਹ ਜਿਹੜਾ ਗਜੋ ਮਿੱਥਿਆ, ਹਾਥੀ ਨਹੀਂ ਮਿੱਥਿਆ ਹੈ ਜੀ ਤੋਂ ਡਰ ਕੇ ਨੱਠੇ ਸੀ, ਵੀ ਇਹ ਸੱਚੀ ਮਿੱਚੀ ਹੈ। ਹੁਣ ਦੇਖੋ ਜਿਹੜੀ ਬ੍ਰਹਮ ਬੇਤੀ ਦੀ ਉਹ ਤੁਰਿਆ ਅਵਸਥਾ ਵੀ ਤਾਂ ਹੈ ਸੀ। ਕਹਿੰਦੇ ਰਾਮ ਐਸੀ ਬਾਤ ਨਹੀਂ, ਕਹਿੰਦੇ ਜੱਗੋ ਮਿੱਥਿਆ, ਗਜੋ ਮਿੱਥਿਆ, ਕਹਿੰਦੇ ਭੱਜੋ ਮਿੱਥਿਆ, ਭੱਜਿਆ ਵੀ ਤਾਂ ਮੈਂ ਮਿੱਥਿਆ ਹੀ ਹਾਂ, ਕਹਿੰਦੇ ਇਹ ਕਿਹੜਾ ਸੱਚਾ ਭੱਜਿਆ। ਐਂ ਸਾਧ ਸਿੰਘ ਜੀ ਜਿਹਨਾਂ ਦੀ ਤੁਰਿਆ ਪਦ ਦੇ ਵਿੱਚ ਹੈ, ਉਹ ਕਹਿੰਦੇ ਵੀ ਮੇਰੀ ਇਹ ਨਾ ਦੇਖ, ਤੂੰ ਸਾਹ ਚੜਿਆ ਕਹਿੰਦੇ ਸਰੀਰ ਨੂੰ ਚੜਿਆ, ਮੇਰੀ ਅਵਸਥਾ ਤਾਂ ਉੱਥੀ ਹੈ। ਸੋ ਇਸ ਕਰਕੇ ਦ੍ਰਿਸ਼ਟਾ ਰੂਪ ਹੋ ਕਰਕੇ ਜਿਹੜਾ ਸਾਰਿਆਂ ਨੂੰ ਸੱਤਾ ਦੇਣ ਵਾਲਾ ਹੈ, ਉਹ ਅੰਦਰ ਪ੍ਰੂਵ ਦੀ ਅੰਸ ਹੈ। ਉਹਨੂੰ ਕਬੀਰ ਜੀ ਕੀ ਕਹਿੰਦੇ ਨੇ, ਕਹੋ ਕਬੀਰ ਰਾਮ ਕੀ ਅੰਸ, ਰਾਮ ਦੀ ਅੰਸ ਹੈ ਅੰਦਰ, ਔਰ ਪੁੰਨ ਪਾਪ ਤੇ ਨਿਰਲੇਪ, ਉੱਥੇ ਤੱਕ ਪੁੰਨ ਪਾਪ ਨਹੀਂ ਪਹੁੰਚਦਾ, ਪੁੰਨ ਪਾਪ ਦੀ ਸੀਮਾ ਹੇਠਾਂ ਰਹਿ ਗਈ। ਪਰ ਉਸ ਥਾਂ ਜਾ ਕੇ ਜਦੋਂ ਅਨੁਭਵ ਹੋ ਜਾ ਗਿਆ, ਗੱਲਾਂ ਨਾਲ ਨਹੀਂ। ਸੋ ਅੱਗੇ ਦੱਸਦੇ ਹਨ ਭਾਈ ਦਇਆ ਸਿੰਘ ਜੀ ਤੇ ਤੁਰਿਆ ਅਵਸਥਾ ਗਾਵ ਕਹਿੰਦੇ ਖਾਲਸਾ ਜੀ, ਇਹ ਤੁਰਿਆ ਅਵਸਥਾ ਹੈ। ਇਹ ਤੁਰਿਆ ਅਵਸਥਾ ਜਿਹੜੀ ਹੈ ਇਹ ਗੱਲਾਂ ਨਾਲ ਨਹੀਂ ਬਣਦੀ, ਇਹ ਤਰਾਹੇ ਪਤ ਪੌੜੀਆਂ ਜਿਹੜੀਆਂ ਪਿੱਛੇ ਦੱਸੀਆਂ ਨੇ ਪ੍ਰਸ਼ਨਾਂ ਦੀਆਂ, ਇਹ ਪੌੜੀਆਂ ਚੜ੍ਹਦੇ ਚੜ੍ਹਦੇ ਆਓ, ਇਹ ਗਿਆਨ ਤੇ ਅਮਲ ਕਰੋ, ਫਿਰ ਇਹ ਅਵਸਥਾ ਬਣ ਜਾਏਗੀ।
ਦੋਹਰਾ ਨਿਰਵਿਕਲਪਤਾ ਤੇ ਰਹਿਤ ਸਭ ਮਹਿ ਮੋਹੇ ਸਰੂਪ।
ਪਿੱਛੇ ਸਮਾਧੀ ਦੱਸੀ ਸੀ ਨਾ ਦੋ ਪ੍ਰਕਾਰ ਦੀ, ਜੋ ਆਪ ਜੀ ਨੇ ਸੁਣੀ ਹੈ, ਸਾਵਿਕਲਪ ਸਮਾਧ ਤੇ ਨਿਰਵਿਕਲਪ ਸਮਾਧ, ਜਿੱਥੇ ਸਾਰੀ ਕਲਪਨਾ ਮਿਟ ਜਾਏ। ਤੇ ਇਹ ਸਮਾਧੀ ਦੀ ਪਰਿਭਾਸ਼ਾ ਚ ਵੀ ਆਪ ਜੀ ਨੇ ਸੁਣਿਆ, ਕੱਲ ਹੀ ਸੁਣਿਆ ਸੀ ਕਿ ਸਮਾਂ ਸ਼ਬਦ ਅਰਬੀ ਦਾ ਹੈ, ਦੇਹੀ ਸ਼ਬਦ ਸੰਸਕ੍ਰਿਤ ਦਾ ਹੈ, ਦੋਨਾਂ ਨੂੰ ਜੋੜ ਕੇ ਸਮਾਧੀ ਬਣਾਇਆ ਗਿਆ। ਤੇ ਇਹਦੇ ਵਿੱਚ ਸੰਸਕ੍ਰਿਤ ਦਾ ਵੀ ਹਿੱਸਾ ਹੋ ਗਿਆ ਥੋੜ੍ਹਾ ਜਿਹਾ, ਤੇ ਅਰਬੀ ਦਾ ਵੀ ਹੋ ਗਿਆ। ਸਮਾਂ ਦਾ ਅਰਥ ਆਕਾਸ਼, ਦੇਹੀ ਦਾ ਅਰਥ ਬੁੱਧ। ਕਹਿੰਦੇ ਬੁੱਧ ਆਕਾਸ਼ ਵਾਲੇ ਗੁਣ ਨੂੰ ਗ੍ਰਹਿਣ ਕਰ ਲਵੇ। ਕਿਵੇਂ? ਆਕਾਸ਼ ਵਿੱਚ ਕੋਈ ਕਿਰਿਆ ਨਹੀਂ ਹੈ, ਆਕਾਸ਼ ਵਿੱਚ ਕੋਈ ਹਰਕਤ ਨਹੀਂ ਹੈ, ਸੁੰਨ ਹੈ। ਕਹਿੰਦੇ ਜਦੋਂ ਕੋਈ ਵੀ ਸੰਕਲਪ ਨਾ ਰਹੇ ਤੇ ਸੰਕਲਪ ਤੋਂ ਰਹਿਤ ਹੋ ਜਾਏ ਬੁੱਧ, ਸਮਾਂ ਜਮਾਂ ਦੀ ਸਮਾਧੀ ਹੋ ਗਈ, ਨਿਰਵਿਕਲਪ ਸਮਾਧ, ਕੋਈ ਕਲਪਨਾ ਨਹੀਂ ਰਹੀ, ਕੇਵਲ ਬ੍ਰਹਮੀ ਬ੍ਰਹਮ ਭਾਵ ਰਹਿ ਗਿਆ, ਆਪਣੇ ਸਰੂਪ ਦੀ ਲਖਤਾ ਹੋ ਗਈ। ਕਹਿੰਦੇ ਜਿਸ ਵੇਲੇ ਨਿਰਵਿਕਲਪਤਾ ਤੇ ਕਲਪਨਾ ਤੋਂ ਰਹਿਤ ਹੋ ਗਿਆ, ਸਭਨ ਮਹਿ ਮੋਹੇ ਸਰੂਪ, ਸਾਰਿਆਂ ਦੇ ਵਿੱਚ ਮੇਰਾ ਆਪਣਾ ਹੀ ਸਰੂਪ ਹੈ, ਕੋਈ ਦੂਸਰੀ ਬਾਤ ਨਹੀਂ ਹੈ, ਉਹ ਆਪਣਾ ਸਰੂਪ ਹੀ ਦੇਖ ਰਹੇ। ਕਬੀਰ ਸਾਹਿਬ ਦੇ ਘਰ ਨੂੰ ਅੱਗ ਲੱਗ ਗਈ, ਇਹ ਪ੍ਰਸੰਗ ਤੁਸੀਂ ਬਹੁਤ ਵਾਰ ਸੁਣਿਆ ਹੋਊਗਾ ਗਿਆਨੀ ਸਿੰਘਾਂ ਤੋਂ। ਲੱਗੀ ਕੀ ਜੀ? ਲਾਈ ਸੀ, ਇਹ ਵੀ ਨਹੀਂ ਗੱਲ, ਆਪਣੇ ਆਪ ਨਹੀਂ ਸੀ ਲੱਗੀ, ਬੇਸਵਾ ਰਹਿੰਦੀ ਸੀ ਕੋਲ ਇੱਕ ਸਾਧ ਸਿੰਘ ਦੀ ਜੀ। ਉੱਧਰ ਕਬੀਰ ਸਾਹਿਬ ਨੇ ਭਜਨ ਗਾਉਣੇ, ਸਿਮਰਨ ਕਰਨਾ, ਸਾਜ ਵੱਜਣੇ, ਪ੍ਰਭੂ ਦੇ ਗੀਤ ਗਾਉਣੇ, ਬੇਸਵਾ ਦੇ ਮਿੱਤਰਾਂ ਨੂੰ ਬੜੀ ਤਕਲੀਫ ਪਹੁੰਚਣੀ, ਉਹਨਾਂ ਨੇ ਕਹਿਣਾ ਬੇਸਵਾ ਨੂੰ ਵੀ ਆਹ ਸਾਧਨੀ ਤੇ ਤੋਂ ਉਜਾੜ ਹੁੰਦਾ ਇੱਥੋਂ, ਇਹ ਰੋਜ਼ ਸਾਡੇ 'ਚ ਵਾਧਾ ਬਣਦਾ। ਉਹ ਕਹਿਣ ਲੱਗੀ ਕੋਈ ਬਾਤ ਨਹੀਂ ਹੈ, ਵੀ ਇਹ ਕੰਮ ਫਿਰ ਤੁਸੀਂ ਉਹ ਕਰੋ, ਕੀ ਕਰੀਏ? ਕਹਿੰਦੇ ਜਾਓ ਅੱਗ ਲਾ ਦਿਓ, ਵਿੱਚ ਹੀ ਫੂਕ ਦਿਓ ਸਾਰਿਆਂ ਨੂੰ ਜਿਹੜੇ ਭਜਨ ਕਰਨ ਵਾਲੇ ਨੇ। ਇਹ ਲੋਕ ਪਹਿਲਾਂ ਤੋਂ ਵੈਰੀ ਹੁੰਦੇ ਆਏ ਸਾਧਾਂ ਦੇ, ਸਾਧ ਸੰਗਤ ਜੀ। ਉਹ ਬਿਸਬਾ ਦੇ ਮਿੱਤਰ ਸ਼ਰਾਬੀ ਹੋਏ ਹੋਏ ਆ ਕੇ ਉਹਨਾਂ ਨੇ ਤੀਲਾ ਲਾ ਦਿੱਤਾ ਛੱਪਰੀ ਨੂੰ, ਅੱਗ ਲੱਗ ਗਈ। ਜਦੋਂ ਅੱਗ ਭੜਕੀ, ਜਿਹੜੇ ਭਜਨ ਕਰਨ ਵਾਲੇ ਕੱਚੇ ਸੀ ਉਹ ਵਿਚਾਰੇ ਡਰ ਗਏ, ਕਹਿੰਦੇ ਕਬੀਰ ਜੀ ਅੱਗ ਲੱਗ ਗਈ। ਕਹਿੰਦੇ ਫਿਰ ਕੀ ਹੋ ਗਿਆ? ਭਜਨ ਕਰੀ ਜਾਓ, ਕਹੋ ਕਬੀਰ ਅੱਖਰ ਦੋਏ ਭਾਖ, ਹੋਏਗਾ ਖਸਮ ਲੇਗਾ ਰਾਖ, ਨਹੀਂ ਚੱਲਣ ਦੋ ਵਿੱਚ ਹੀ, ਕੋਈ ਗੱਲ ਨਹੀਂ, ਮਰੇ ਤੋਂ ਬਾਅਦ ਵੀ ਤਾਂ ਆਹੀ ਕੁਛ ਹੋਣਾ ਜਿਹੜਾ ਹੁਣ ਹੋਣ ਲੱਗਿਆ, ਚੱਲਣ ਦੋ, ਕੁਛ ਨਹੀਂ ਹੋਇਆ, ਉਹਨਾਂ ਦੀ ਅਵਸਥਾ ਉੱਚੀ ਸੀ ਨਾ। ਤੇ ਕਬੀਰ ਸਾਹਿਬ ਜੀ ਨੇ ਉਸ ਵੇਲੇ ਫਿਰ ਸ਼ਬਦ ਲਾਇਆ, ਆਪੇ ਪਾਵਕ, ਪਾਵਕ ਕਹਿੰਦੇ ਅੱਗ ਨੂੰ, ਇਹ ਆ ਬ੍ਰਹਮ ਗਿਆਨ ਦੀ ਅਵਸਥਾ, ਆਪੇ ਪਾਵਕ ਆਪੇ ਪਵਨ, ਜਾ ਰਹਿ ਖਸਮ ਤਾਂ ਰਾਖੈ ਕਵਨ। ਉਹ ਭੋਲਿਓ, ਜੇ ਰੱਬ ਫੂਕਣ ਲੱਗੇ ਕੌਣ ਬਚੂਗਾ, ਜੇ ਰੱਖਣਾ ਹੋਊਗਾ ਤਾਂ ਰੱਖ ਲਊਗਾ। ਇਸ ਕਰਕੇ ਨਿਰਸੰਦੇਹ ਨਿਰਵਿਕਲ, ਉਹ ਇਹ ਕਲਪਨਾ 'ਚ ਨਹੀਂ ਪਏ ਕਬੀਰ ਸਾਹਿਬ। ਤੇ ਪਰਮਾਤਮਾ ਦਾ ਵਿਰਧ ਉਸ ਵੇਲੇ ਅਗਨ ਦੇਵਤਾ ਨੂੰ ਹੁਕਮ ਕੀਤਾ, ਉਹ ਖਬਰਦਾਰ ਹੋ ਜਾਈ, ਜੇ ਮੇਰਾ ਭਗਤ ਸੜ ਗਿਆ, ਮੇਰਾ ਹਿਰਦਾ ਇਹ ਪ੍ਰਭ ਜੀ ਵਸੈ ਸਾਧ ਕੀ ਰਸਨਾ, ਮੈਂ ਕਬੀਰ ਦੀ ਰਸਨਾ 'ਤੇ ਰਹਿਣਾ, ਇਹਦਾ ਬਾਲ ਵਿੰਗਾ ਨਹੀਂ ਹੋਣਾ ਚਾਹੀਦਾ। ਉਸੇ ਵੇਲੇ ਸਾਧ ਸਿੰਘ ਜੀ ਪਵਨ ਨੇ ਐਸੀ ਖੇਡ ਕੀਤੀ, ਪਵਨ ਨੇ ਚੱਕ ਕੇ ਅੱਗ, ਉੱਧਰੋਂ ਤਾਂ ਸਾਧ ਸਿੰਘ ਜੀ ਅੱਗ ਬੁਝ ਗਈ, ਚੱਕ ਕੇ ਬੇਸਵਾ ਦੇ ਘਰ ਸੁੱਟ ਦਿੱਤੀ ਅੱਗ, ਬੇਸਵਾ ਦੇ ਘਰ ਨੂੰ ਅੱਗ ਲੱਗ ਗਈ, ਉੱਧਰੋਂ ਬੁਝ ਗਈ ਉੱਧਰ ਲੱਗ ਗਈ। ਜਦੋਂ ਲੱਗਿਆ ਘਰ ਬਚਣ, ਕਿਉਂਕਿ ਜਦੋਂ ਦੂਜੇ ਦੇ ਲੱਗੀ ਹੋਵੇ ਉਦੋਂ ਤਾਂ ਬਸੰਤਰ ਦੇਵਤਾ ਦਿਸਦਾ, ਜਦੋਂ ਆਪਣੇ ਲੱਗੇ ਅੱਗ ਤਾਂ ਉਦੋਂ, ਜਦੋਂ ਸੇਕ ਲੱਗੇ ਅੱਗ ਤਾਂ ਲੱਗੂਗੀ ਆਪਾਂ ਨੂੰ, ਦੂਜੇ ਦੇ ਘਰ ਤਾਂ ਅਗਨੀ ਦੇਵਤਾ ਹੀ ਹੈ ਨਾ, ਅਗਨੀ ਦੇਵਤਾ ਸੇਵਾ ਕਰਦਾ ਜੇ ਕਿਸੇ ਦੇ ਅੱਗ ਲੱਗੀ ਹੋਵੇ। ਨੱਠੀ ਆਈ ਬੇਸਵਾ, ਨੱਠ ਕੇ ਆ ਕੇ ਕਬੀਰ ਦੇ ਪੈਰ ਫੜ ਲਏ, ਭਗਤ ਜੀ ਬਖਸ਼ ਦਿਓ। ਕਹਿੰਦੇ ਬੀਬੀ ਗੁਨਾਹ ਦੱਸ ਪਹਿਲਾਂ ਕੀ ਹੈ, ਬੇਟਾ ਗੁਨਾਹ ਤਾਂ ਦੱਸ ਕੀ ਹੈ, ਬੇਸਵਾ ਨੂੰ ਬੇਟਾ ਕਹਿ ਰਿਹਾ ਕਿਉਂਕਿ ਦ੍ਰਿਸ਼ਟੀ ਹੈ, ਕਿਆ ਗੁਨਾਹ ਹੈ? ਕਹਿੰਦੇ ਕਬੀਰ ਜੀ ਮੇਰੇ ਘਰ ਨੂੰ ਅੱਗ ਲੱਗੀ। ਕਹਿੰਦੇ ਫਿਰ ਮੈਂ ਤਾਂ ਇਹਦੇ ਵਿੱਚ ਮੈਂ ਕੀ ਕਰਾਂ? ਕਹਿਣ ਲੱਗੇ ਕਬੀਰ ਸਾਹਿਬ ਇਹ ਪਾਪ ਦਾ ਫਲ ਮਿਲਿਆ, ਹੋਰ ਤਾਂ ਮੈਂ ਪਾਪ ਕਰਦੀ ਸੀ, ਆ ਜਿਹੜਾ ਸੰਤਾਂ ਨੂੰ ਦੁੱਖ ਦੇਣ ਦਾ, ਸੁੱਖ ਨਾ ਪਾਇਨ ਮੁਗਧ ਨਰ ਸੰਤ ਨਾਲ ਖਹੰਦੇ, ਕਹਿੰਦੇ ਆ ਜਾ ਕੇ ਸੰਤਾਂ ਨਾਲ, ਸੰਤ ਸਤਾਏ ਤੀਨ ਹਨ, ਧਰਮ ਅਰਥ ਸੁਖਬੰਧ ਤੀਨੋਂ ਹੀ ਨੂੰ ਦੇਖ ਲਓ, ਰਾਵਣ ਕਹਿਰੋਂ ਕੰਸ। ਕਬੀਰ ਸਾਹਿਬ ਅੰਤਰ ਧਿਆਨ ਹੋ ਕੇ ਦੇਖਦੇ, ਕਹਿੰਦੇ ਬੀਬੀ ਨਾ ਤੇਰਾ ਕਸੂਰ ਨਾ ਮੇਰਾ ਕਸੂਰ। ਕਹਿੰਦੇ ਜੀ ਫਿਰ? ਕਹਿੰਦੇ ਆਪਣੇ ਤਾਂ ਮਿੱਤਰਾਂ ਦੀ ਲੜਾਈ ਹੋ ਗਈ, ਤੇਰੇ ਮਿੱਤਰਾਂ ਨੇ ਮੇਰੇ ਘਰ ਨੂੰ ਅੱਗ ਲਾ ਦਿੱਤੀ ਤੇ ਮੇਰੇ ਮਿੱਤਰ ਨੇ ਤੇਰੇ ਘਰ ਨੂੰ ਅੱਗ ਲਾ ਦਿੱਤੀ ਤੇ ਮਿੱਤਰਾਂ 'ਚ ਲੜਾਈ ਹੈ, ਤੂੰ ਕਾਹਨੂੰ ਐਵੇਂ ਸੰਸਾ ਕਰਦੀ ਹੈ? ਇਹ ਹੁਣ ਪਰਮਾਤਮਾ ਹੀ ਕਰੇ, ਜਾ ਕਰੇ, ਮੈਂ ਕਿਵੇਂ ਹਟਾ ਸਕਦਾ ਉਹਨੂੰ? ਪਰ ਅਵਸਥਾ ਦੇਖੋ ਕਿੱਥੇ ਹੈ, ਮੰਦਾ ਨਹੀਂ ਕਿਹਾ, ਮੰਦਾ ਕਿਸੇ ਨਾ ਆਖ ਝਗੜਾ ਪਾਵਣਾ, ਆਪੇ ਪਾਵਕ ਅੱਗ 'ਚ ਵੀ ਦੇਖਿਆ। ਪ੍ਰਹਲਾਦ ਦੀ ਅਵਸਥਾ ਹੋਈ, ਸਿਰੇ 'ਤੇ ਜਾ ਕੇ ਤਾਂ ਗਿਆ ਡੋਲ ਥੋੜ੍ਹਾ ਜਿਹਾ, ਪਰ ਸਾਰ ਸਿੰਘ ਜੀ ਸਾਰੀ ਜਗ੍ਹਾ ਉਹਨੇ ਕਿਹਾ ਕਿ ਮੇਰਾ ਰਾਮ ਹੈ। ਕਹਿੰਦੇ ਉਹ ਮੂਰਖ ਬਾਲਕ, ਹਰਨਾਕਸ਼ ਕਹਿੰਦਾ ਤੱਤਾ ਥਾਂ ਮੈਂ ਦੇਖਦਾ ਇਹਦੇ 'ਚ ਵੀ, ਕਹਿੰਦਾ ਹਾਂ ਇਹਦੇ 'ਚ ਵੀ ਹੈ। ਕਹਿੰਦਾ ਚੰਗਾ ਜਾ ਆਪਣੇ ਰਾਮ ਨੂੰ ਜੱਫੀ ਪਾ ਲੈ। ਫਿਰ ਭਾਈ ਗੁਰਦਾਸ ਸਾਹਿਬ ਨੇ ਸਾਰੀ ਵਾਰਤਾ ਲਿਖੀ ਹੈ, ਘਰ ਹਰਨਾਕਸ਼ ਦੈਤ ਦੇ ਕੱਲਰ ਕਵ ਭਗਤ ਪ੍ਰਹਿਲਾਦ, ਪੜ੍ਹਨ ਪਠਾਇਆ ਪਾਠਸਾਲ ਪਾਂਧੇ ਚਿੱਤ ਹੋਆ ਅਲਹਾਦ, ਸਿਮਰੇ ਮਨ ਵਿੱਚ ਰਾਮ ਨਾਮ ਗਾਵੇ ਸ਼ਬਦ ਅਨਾਹਦ ਅਨਾਹਦ, ਭਗਤ ਕਰਨ ਸਭ ਚਾਟੜੇ ਪਾਂਧੇ ਹੋਏ ਰਹੇ ਬਿਸਮਾਦ, ਰਾਜੇ ਪਾਸਰੂ ਆਇਆ ਦੁਖੀ ਦੈਤ ਵਧਾਇਆ ਬਾਦ, ਜਲ ਅਗਨੀ ਵਿੱਚ ਘੱਤਿਆ ਜਲੇ ਨਾ ਡੂਬੈ ਗੁਰਪ੍ਰਸਾਦ, ਕੱਢ ਖੜਗ ਸਦ ਪੁੱਛਿਆ ਕਿਰਪਾਨ ਕੱਢ ਲਈ। ਫਿਰ ਉਹਨੇ ਕਹਿੰਦਾ ਤਾਂ ਮਰਦੇ ਹੀ ਨਹੀਂ, ਕੌਣ ਸੋ ਤੇਰਾ ਹੈ ਉਸਤਾਦ, ਕੌਣ ਹੈ ਤੈਨੂੰ ਰਾਮ ਕਹਾਉਣ ਵਾਲਾ? ਕਹਿਣ ਲੱਗੇ ਪਿਤਾ ਜੀ ਵੀ ਤੁਹਾਡਾ ਕੀ ਖਿਆਲ ਹੈ ਵੀ ਤੁਸੀਂ ਮੈਨੂੰ ਮਾਰ ਦੋਗੇ? ਜਿਹੜਾ ਪਹਾੜਾਂ 'ਚ ਰੱਖਦਾ, ਪਾਣੀ 'ਚ ਰੱਖਦਾ, ਇਹ ਤੁਹਾਡੀ ਤਲਵਾਰ 'ਚ ਵੀ ਰੱਖੂਗਾ ਉਹ? ਮੈਨੂੰ ਤਾਂ ਤੇਰੀ ਤਲਵਾਰ 'ਚ ਵੀ ਉਹੀ ਦਿਸਦਾ, ਮੈਨੂੰ ਤੇਰੇ 'ਚ ਵੀ ਉਹੀ ਦਿਸਦਾ। ਕਹਿੰਦਾ ਠਹਿਰ ਕੇ ਲੱਗਿਆ ਮਾਰਨ। ਭਾਈ ਗੁਰਦਾਸ ਕਹਿੰਦੇ ਥੰਮ ਪਾੜ ਪ੍ਰਗਟਿਆ, ਮੁਲਤਾਨ ਦੀ ਗੱਲ ਹੈ ਇਹ, ਮੁਲਤਾਨ ਦੇ 'ਚ ਅਜੇ ਵੀ ਯਾਦ ਬਣੀ ਉਹ, ਥੰਮ ਪਾੜ ਪ੍ਰਗਟਿਆ ਨਰਸਿੰਘ ਰੂਪ ਅਨੂਪ ਅਨਾਦ, ਬੇਮੁਖ ਪਕੜ ਪਛਾੜਿਆ ਸੰਤ ਸਹਾਈ ਆਦ ਜਗਾ, ਜੈ ਜੈਕਾਰ ਕਰਨ ਬ੍ਰਹਮਾ। ਐ ਰੱਖਿਆ ਕੀਤੀ ਹਰ ਯੁਗ ਯੁਗ ਪਾਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਰੋਜੇ ਕਹਿੰਦੇ ਹੈ। ਸੋ ਇਸ ਕਰਕੇ ਇਹ ਅਵਸਥਾ ਹੈ ਕਿ ਪ੍ਰਹਲਾਦ ਨੇ ਸਾਰੀ ਜਗ੍ਹਾ ਦੇਖਿਆ, ਕਬੀਰ ਨੇ ਸਾਰੀ ਜਗ੍ਹਾ ਦੇਖਿਆ, ਨਾਮਦੇਵ ਨੇ ਸਾਰੀ ਜਗ੍ਹਾ ਦੇਖਿਆ, ਅਤੇ ਗੁਰਸਿੱਖਾਂ ਦੇ ਜਿਹੜੇ ਬ੍ਰਹਮ ਗਿਆਨ ਦੇ ਭਾਈ ਕਨਈਆ ਨੇ ਸਾਰੀ ਜਗ੍ਹਾ ਦੇਖਿਆ। ਇਹ ਤੁਰਿਆ ਅਵਸਥਾ ਇਹਨੂੰ ਕਹਿੰਦੇ ਨੇ ਗੁਰੂ ਪਿਆਰਿਓ। ਇਹਦੀਆਂ ਸਾਖੀਆਂ ਜਿੰਨੀਆਂ ਮਰਜ਼ੀ ਪੜ੍ਹੀ ਜਾਓ। ਆਓ ਹੁਣ ਬਾਕੀ ਦੇ ਪ੍ਰਸ਼ਨ ਵੀ ਸਾਧ ਸੰਜੀ ਸੰਪੂਰਨ ਹੋਣ, ਅਤੇ ਇਸ ਪ੍ਰਕਾਰ ਇਹ ਦੱਸਿਆ ਵੀ ਇਹ ਅਵਸਥਾ ਜਿਹੜੀ ਹੈ ਨਿਰਵਿਕਲਤਾ ਰਹਿਤ ਸਭਨ ਮਹਿ ਮੋਹਿ ਸਰੂਪ। ਅੱਗੇ ਦੱਸਦੇ ਨੇ ਤੁਰਿਆ ਅਵਸਥਾ ਜਾਣੀ ਹੈ,
ਤੁਰਿਆ ਅਵਸਥਾ ਜਾਣੀ ਹੈ, ਤੁਰਿਆ ਤਤ ਅਨੂਪ,
ਇਹਨੂੰ ਭਾਈ ਤੁਰਿਆ ਅਵਸਥਾ ਕਹਿੰਦੇ ਨੇ। ਪਰ ਕਹਿੰਦੇ ਨਹੀਂ ਨਹੀਂ, ਇਹ ਤਾਂ ਬੇਮਿਸਾਲ ਤੱਤਵ ਯਥਾਰਥ ਹੈ, ਇਹ ਤਾਂ ਇਸ ਅਵਸਥਾ ਦੇ ਵਿੱਚ ਤੁਰਿਆ ਤੱਤ ਨੂੰ ਉਪਮਾ ਤੋਂ ਹੀ ਰਹੇ, ਤੇ ਉਪਮਾ ਹੀ ਨਹੀਂ ਹੋ ਸਕਦੀ ਇਸ ਅਵਸਥਾ ਦੀ
ਜਾਗਤ ਆਦਿ ਸਮਾਦ ਅੰਤਲਾ।
ਤੇ ਹੁਣ ਸਾਧ ਸਿੰਘ ਜੀ ਦੱਸਦੇ ਹੈ ਤੇ ਅੱਗੇ ਜੀਵ ਦਾ ਸਵਰੂਪ ਦੱਸਣ ਲੱਗੇ ਹੈ। ਜਾਗਰ ਤੋਂ ਲੈ ਕੇ ਸਮਾਧੀ ਤੱਕ ਆਦ ਕਹਿ ਦਿੱਤਾ ਨਾ, ਜਿਵੇਂ ਆਦਿਕ ਲਿਖਦੀ ਹੈ, ਜਿਵੇਂ ਕੋਈ ਰਜਿਸਟਰੀ ਹੁੰਦੀ ਹੈ ਉਹ ਰਜਿਸਟਰੀ ਦੇ ਵਿੱਚ ਇਕਰਾਰਨਾਮਾ ਕਰਦੇ ਹਾਂ, ਪਹਿਲਾਂ ਇਕਰਾਰਨਾਮੇ ਦੇ ਵਿੱਚ ਚਾਰ ਪੰਜ ਜਣੇ ਹਿੱਸੇਦਾਰ ਹੋਣ, ਉਹ ਇੱਕ ਦਾ ਨਾਂ ਲਿਖ ਕੇ ਆਦਿਕ ਵੀ ਸਾਰਿਆਂ ਦਾ ਇਕੱਠਿਆਂ ਦਾ ਹੀ ਹੈ। ਇਹ ਇਸੇ ਤਰ੍ਹਾਂ ਹੁਣ ਆਦਿਕ ਕਹਿ ਤਾਂ ਸਮਾਧ ਤੱਕ ਇਹਦਾ ਅਰਥ ਬਣ ਗਿਆ। ਇਹਦੇ ਵਿੱਚ ਜਾਗਰਤ ਸੁਪਨ ਸੁਖੋਪਤੀ ਔਰ ਇਹਦੇ ਵਿੱਚ ਮੂਰਛਤ ਸਮਾਧੀ ਤੱਕ ਇਹ ਪੰਜਾਂ ਨੂੰ ਇਕੱਠਿਆਂ ਨੂੰ ਕਹਿ ਰਹੇ ਨੇ ਹੁਣ। ਇੱਥੇ ਜਾਗਰ ਤੋਂ ਲੈ ਕੇ ਸਮਾਧੀ ਦੇ ਅੰਤ ਤੱਕ ਇਹ ਜਿਹੜੇ ਹਨ
ਤ੍ਰਿਦਾਭਿਮਾਨੀ ਮਰਨ ਸੋ ਜੀਵ,
ਤੇ ਤਿੰਨਾਂ ਦੇਹਾਂ ਦੇ ਕਾਰਨ ਸੂਖਮ ਤੇ ਅਸਥੂਲ, ਤੇ ਇਹ ਜਿਹੜੇ ਨਾ ਤ੍ਰਿਦਾਭਿਮਾਨੀ ਮਰਨ ਸੋ ਜੀਵ, ਇਹਦਾ ਜਿਹੜਾ ਸਾਧ ਜੀ ਜਾਗਰ ਤੋਂ ਆਦ ਲੈ ਕੇ ਸਮਾਧੀ ਤੱਕ ਤਿੰਨਾਂ ਸਰੀਰਾਂ ਦੇ ਅਭਿਮਾਨੀਆਂ ਜਿਹੜਾ ਉਹ ਜੀਵ ਹੈ। ਉਹ ਜੀਵ ਕਿਹੜਾ ਹੈ? ਕਹਿੰਦੇ ਮਲਣ, ਇਹ ਜੀਵ ਦਾ ਮਲਣ ਸਰੂਪ ਹੈ, ਜੀਵ ਦਾ ਸ਼ੁੱਧ ਸਰੂਪ ਦੱਸਣਗੇ ਉਹ ਜਿਹੜਾ ਸਾਸੀ, ਕਿਉਂਕਿ ਜੀਵ ਤੇ ਨਾਲ ਸਾਖੀ ਦੋ ਚੀਜ਼ਾਂ ਪੁੱਛੀਆਂ ਨਾ, ਜੀਵ ਕੀ ਹੈ ਸਾਖੀ ਕੀ ਹੈ, ਉਹ ਹੁਣ ਸ਼ੁੱਧ ਸਰੂਪ ਸਾਸੀ ਅੱਗੇ ਦੱਸਦੇ ਨੇ। ਭਾਈ ਦਇਆ ਸਿੰਘ ਇਹ ਮਲਣ ਸਰੂਪ ਹੈ ਜੀਵ ਦਾ।
ਤੁਰਿਆ ਜਾਗਰਤ ਆਦਿ ਸਭਨ ਕਹੋ,
ਤੁਰਿਆ ਆਦਿ ਸਭਨ ਕਹੋ ਸਾਰਿਆਂ ਨੂੰ,
ਇਹ ਪ੍ਰਕਾਸ਼ੀ ਸਾਖੀ ਥੀ,
ਜਿਹੜਾ ਸਾਰਿਆਂ ਨੂੰ ਪ੍ਰਕਾਸ਼ ਦੇਣ ਵਾਲਾ ਹੈ, ਸਾਕਸ਼ੀ ਰੂਪ ਹੈ, ਜਿਹੜਾ ਆਪ ਨਿਰਲੇਪ ਰਹਿੰਦਾ ਪੁੰਨਾ ਪਾਪਾ ਤੋਂ, ਇਹ ਸਾਧ ਸਿੰਘ ਜੀ ਉਹੀ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਮ੍ਰਿਤ ਵਚਨਾਂ ਵਿੱਚ ਆਪ ਜੀ ਨੇ ਕਈ ਵਾਰ ਪੜ੍ਹਿਆ ਹੋਏਗਾ, ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਹੇ। ਇਹ ਜਿਹੜੇ ਦੋ ਪੰਖੇਰੂ ਨੂੰ ਉਹਨਾਂ ਦੀ ਸਾਧ ਸਿੰਘ ਜੀ ਵਿਆਖਿਆ ਚੱਲ ਰਹੀ ਹੈ, ਇੱਕ ਜੀਵ ਹੈ ਇੱਕ ਸਾਖੀ ਹੈ, ਦੋਏ ਪੰਖੇਰੂ ਆਹੇ। ਕਹਿੰਦੇ ਇੱਕ ਪੰਛੀ ਤਾਂ ਇਹੋ ਜਿਹਾ ਆਵਤ ਜਾਤ ਨਾ ਦੇਸੀ ਨਾ ਪਰ ਪੰਖੀ ਤਾਹੇ, ਉਹਦੇ ਦਾ ਨਾ ਕੋਈ ਖੰਭ ਹੈ ਨਾ ਉੱਡਦਾ, ਉਹ ਤਾਂ ਆਲਣੇ 'ਚ ਟਿਕਿਆ ਰਹਿੰਦਾ। ਕਹਿੰਦੇ ਦੂਸਰਾ ਬਹੁ ਰੰਗੀ ਰਸ ਭੋਗੀ ਆ, ਉਹ ਬੜਾ ਰੰਗੀ ਰਾਮਈ ਆ, ਉਹ ਨਾਨਾ ਤਰ੍ਹਾਂ ਦੇ ਆਨੰਦ ਮਾਣਦਾ, ਅੱਖਾਂ ਤੋਂ ਵੀ ਰਸ ਲੈਂਦਾ, ਕੰਨਾਂ ਤੋਂ ਵੀ, ਜੀਭ ਤੋਂ ਵੀ, ਅਪਸਥ ਇੰਦਰਿਆਂ ਤੋਂ ਵੀ। ਕਹਿੰਦੇ ਉਹ ਫਲ ਵੀ ਭੋਗਦਾ, ਨਰਕਾਂ 'ਚ ਵੀ ਜਾਂਦਾ, ਸੁਰਗਾਂ 'ਚ ਵੀ ਜਾਂਦਾ, ਸੁੱਖ ਦੁੱਖ ਨੂੰ ਵੀ ਭੋਗਦਾ। ਦੋ ਨਸਾ ਸਿੰਘ ਜੀ ਬਹੁ ਰੰਗੀ ਰਸ ਭੋਗੀ ਆ, ਸ਼ਬਦ ਰਹੇ ਨਿਰਵਾਣ, ਉਹ ਜਿਹੜਾ ਦੂਸਰਾ ਸਾਖੀ ਹੈ ਨਿਰਵਾਣ ਦਾ ਅਰਥ ਹੈ ਨਿਰਬੰਧ, साखी रूप है। ਇਹ ਸਾਖੀ ਰੂਪ ਦਾ ਵਰਣਨ ਕਰ ਰਹੇ ਹਨ। ਜਾਗਰਤ ਆਦਿ ਸਭ ਨੂੰ ਕਹਿ ਕਹੋ ਪ੍ਰਕਾਸ਼ਿਤ ਸਾਖੀ ਥੀਵ, ਉਹ ਸਾਧ ਸਿੰਘ ਜੀ ਸਾਖੀ ਹੈ,
ਸੋ ਸਰੂਪ ਹੈ ਸ਼ੁੱਧ ਜੀਵ ਕੋ।
ਇਹਦਾ ਸਾਧ ਸਿੰਘ ਜਿਹੜਾ ਸਾਖੀ ਹੈ, ਇਹ ਸ਼ੁੱਧ ਸਰੂਪ ਹੈ ਆਪਣਾ, ਇਹ ਆਪਣੇ ਸਰੂਪ ਦੀ ਲਖਤਾ ਦੀ ਬਾਤ ਹੈ।
ਬ੍ਰਹਮ ਰੂਪ ਲਖ ਆਨੰਦ ਸੀਵ,
ਉਹ ਬ੍ਰਹਮ ਰੂਪ ਹੈ ਸਾਧ ਸਿੰਘ ਜੀ, ਤੁਰਿਆ ਤੋਂ ਆਦਿ ਤੱਕ ਲੈ ਕੇ, ਫਿਰ ਇਹਨੂੰ ਇੱਕ ਵਾਰੀ ਸੁਣੋ, ਪ੍ਰਕਾਸ਼ ਤੱਕ ਸਾਖੀ ਉਹ ਜੀਵ ਦਾ ਸ਼ੁੱਧ ਸਰੂਪ ਹੈ, ਉਹੀ ਸਰੂਪ ਸਾਧ ਸਿੰਘ ਬ੍ਰਹਮ ਰੂਪ ਹੈ। ਤੇ ਉਸ ਨੂੰ ਜਾਣ ਕੇ ਆਨੰਦ ਦੀ ਤਾਂ ਹੱਦ ਹੀ ਹੋ ਜਾਂਦੀ ਆ ਨਾ, ਆਨੰਦ ਅਸੀਬ ਵੀ ਕਹਿੰਦੇ ਨੇ ਉਹਨੂੰ, ਆਨੰਦ ਰੂਪ ਹੀ ਹੋ ਜਾਂਦਾ, ਅਥਵਾ ਆਨੰਦ ਸੀਬ ਆਨੰਦ ਦੀ ਹੱਦ ਹੀ ਹੋ ਜਾਂਦੀ ਹੈ, ਜਾਣੀ ਪੂਰਨ ਆਨੰਦ ਹੋ ਜਾਂਦਾ ਹੈ। ਇਦੋਂ ਬਾਅਦ ਆਨੰਦ ਕਦੇ ਜ਼ਿੰਦਗੀ 'ਚ ਆਇਆ ਹੀ ਨਹੀਂ ਹੈ। ਇਹ ਆਨੰਦ 'ਤੇ ਪਹੁੰਚ ਕੇ ਕਬੀਰ ਸਾਹਿਬ ਕਹਿੰਦੇ ਨੇ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ 'ਤੇ ਕਿਆ ਕਹੀਆ। ਹੁਣ ਇਹਨੂੰ ਵਰਣਨ ਕੀ ਕਰੂਗਾ, ਪੁੱਛੇ 'ਤੇ ਕੀ ਕਹੂਗਾ। ਸੰਤ ਬਾਬਾ ਆਤਰ ਸਿੰਘ ਜੀ ਮਸਤੂਆਣੇ ਵਾਲੇ, ਮਸਤੂਆਣੇ ਜੋੜ ਮੇਲਾ ਹੋਵੇ, ਸਾਧ ਸਿੰਘ ਜੀ ਉੱਥੇ ਪ੍ਰੋਫੈਸਰ ਆ ਗਿਆ, ਚੰਗਾ ਪੜ੍ਹਿਆ ਲਿਖਿਆ, ਉਹ ਕਹਿੰਦਾ ਜੀ ਮੈਨੂੰ ਟਾਈਮ ਦਿਓ, ਮੈਂ ਲੈਕਚਰ ਕਰਨਾ। ਉਹ ਟਾਈਮ ਦੇ ਦਿੱਤਾ ਸੈਕਟਰੀ ਨੇ, ਕਹਿੰਦਾ ਲਓ ਜੀ ਮੇਰੇ ਬੋਲਣ ਦਾ ਵਿਸ਼ਾ ਬ੍ਰਹਮ। ਬ੍ਰਹਮ ਦੇ ਵਿਸ਼ੇ 'ਤੇ ਬੜੇ ਪ੍ਰਮਾਣ ਦਿੱਤੇ ਪ੍ਰੋਫੈਸਰ ਸਾਹਿਬ ਨੇ, ਬਹੁਤ ਕੁਛ ਉਹਨੇ ਕਿਹਾ। ਅੱਧਾ ਪੌਣਾ ਘੰਟਾ ਬਾਹਾਂ ਮਾਰ ਮਾਰ ਕੇ ਲੈਕਚਰ ਕਰਦਾ ਰਿਹਾ ਕਰਦਾ ਰਿਹਾ, ਅਤੇ ਬਾਅਦ ਦੇ ਵਿੱਚ ਜਦੋਂ ਸਮਾਪਤੀ ਹੋ ਗਈ, ਕਹਿਣ ਲੱਗੇ ਵੀ ਚਲੋ ਮਹਾਂਪੁਰਸ਼ਾਂ ਨੂੰ ਮਿਲ ਕੇ ਚੱਲਦੇ ਹਾਂ। ਜਦੋਂ ਮਹਾਂਪੁਰਸ਼ਾਂ ਕੋਲ ਆਇਆ, ਕਹਿੰਦੇ ਪ੍ਰੋਫੈਸਰ ਸਾਹਿਬ ਮੈਂ ਸੰਗਤਾਂ ਦੇ ਵਿੱਚ ਬਹੁਤ ਇੱਥੇ, ਕਿਉਂਕਿ ਸੰਗਤਾਂ ਨੇ ਛੱਡਿਆ ਨਾ ਆਉਣ ਜਾਣ ਵਾਲਿਆਂ ਨੇ, ਮੈਂ ਤੇਰਾ ਲੈਕਚਰ ਥੋੜ੍ਹਾ ਜਿਹਾ ਹੀ ਸੁਣਿਆ। ਕਹਿੰਦੇ ਭਾਈ ਬੜਾ ਸੋਹਣਾ ਬੋਲਿਆ ਤੂੰ, ਸੰਤ ਕਹਿੰਦੇ, ਉਹਦੀ ਵਡਿਆਈ ਕੀਤੀ ਸੰਤਾਂ ਨੇ। ਉਹਨੂੰ ਹੰਕਾਰ ਹੋ ਗਿਆ ਵੀ ਸੰਤ ਤਾਂ ਅਨਪੜ੍ਹ ਹੀ ਤੁਰੇ ਫਿਰਦੇ ਆ, ਇਹ ਮੇਰੇ ਪ੍ਰਭਾਵ ਮੰਨ ਗਏ ਸੰਤ, ਲੋਕ ਐਵੇਂ ਰਾਜੇ ਮਹਾਰਾਜੇ ਭੁਪਿੰਦਰ ਸਿੰਘ ਵਰਗੇ ਅਤੇ ਨਾਭੇ ਵਾਲੇ ਰਾਜੇ ਵਰਗੇ ਜੀਂਦ ਵਾਲੇ ਐਵੇਂ ਤੁਰੇ ਫਿਰਦੇ ਆ, ਵੀ ਅਨਪੜ੍ਹ। ਅਤੇ ਉਹ ਫਿਰ ਬੋਲਿਆ ਮੂਹਰਿਓ ਹੰਕਾਰ 'ਚ, ਕਹਿੰਦਾ ਮਹਾਂਪੁਰਸ਼ੋ, ਮੇਰੀ ਜਿਹੜੀ ਬ੍ਰਹਮ ਦੇ ਵਿਸ਼ੇ 'ਤੇ ਮੈਂ ਬੋਲਿਆ, ਇਹ ਤਾਂ ਹਰ ਇੱਕ ਦੇ ਸਮਝਣ ਦਾ ਹੀ ਨਹੀਂ। ਕਹਿੰਦੇ ਥੋੜ੍ਹੇ ਸਮਝ ਆ ਗਿਆ ਸੀ, ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਨਾ, ਫਿਰ ਉਹ ਪਿੰਡ ਕਨੀ ਨੂੰ ਨੱਠਦਾ ਹੁੰਦਾ, ਜਦੋਂ ਕਿਸੇ ਦੇ ਮਾੜੇ ਦਿਨ ਆਉਂਦੇ ਸਾਧਾਂ ਨਾਲ ਕਹਿੰਦਾ ਹੁੰਦਾ, ਫਿਰ ਉਹਦਾ ਉਹ ਜਿਹਾ ਜੀ ਰਹਿੰਦਾ ਹੁੰਦਾ। ਮਹਾਂਪੁਰਸ਼ ਕਹਿੰਦੇ ਭਾਈ ਜੇ ਗੁਰੂ ਦੀ ਕਿਰਪਾ ਹੋਵੇ, ਕਹਿੰਦੇ ਗੂੰਗਿਆਂ ਦੇ ਬੋਲਿਆਂ ਦੇ ਵੀ ਸਮਝ ਆ ਜਾਂਦਾ ਹੈ। ਕਹਿੰਦੇ ਤੈਨੂੰ ਹਾਲੇ ਪਤਾ ਨਹੀਂ, ਮੈਨੂੰ ਲੱਗਦਾ ਹੈ ਵੀ ਮੈਂ ਇੱਕ ਗੱਲ ਜਿਹੜੀ ਗਾਹਾਂ ਵਾਲੀ ਕਹਿਣੀ ਸੀ ਤੂੰ ਤਾਂ ਪਹਿਲਾਂ ਹੀ ਰੋਕਤਾ ਮੈਨੂੰ। ਕਹਿੰਦੇ ਤੇਰਾ ਲੈਕਚਰ ਬੜਾ ਵਧੀਆ। ਫਿਰ ਸੰਤ ਕਹਿੰਦੇ, ਪਰ ਕਹਿੰਦੇ ਮੇਰਾ ਇੱਕ ਪ੍ਰਸ਼ਨ ਹੈ। ਕਹਿੰਦੇ ਜੀ ਦੱਸੋ। ਕਹਿੰਦੇ ਜਿਹੜੇ ਬ੍ਰਹਮ ਦਾ ਲੈਕਚਰ ਕਰਕੇ ਆਇਆ, ਤੈਂ ਕਦੇ ਦੇਖਿਆ ਹੈ ਉਹ? ਬਸ 100 ਘੜਾ ਪਾਣੀ ਦਾ ਪੈ ਗਿਆ ਸਾਧ ਸਿੰਘ ਜੀ, ਬੋਲਣ ਨੂੰ ਫਿਰ ਮੂਹਰੇ ਲੱਭੇ ਨਾ ਕੁਛ ਵੀ ਉੱਤਰ ਕੀ ਦੇਵਾਂ। ਕਹਿੰਦੇ ਸੱਚ ਬੋਲੀ? ਕਹਿੰਦਾ ਮਹਾਰਾਜ ਸੱਚ ਤਾਂ ਇਹ ਹੈ ਫਿਰ ਵੀ ਮੈਂ ਤਾਂ ਐਵੇਂ ਪੁਸਤਕਾਂ 'ਚੋਂ ਪੜ੍ਹ ਪੜ੍ਹ ਕੇ ਪ੍ਰਮਾਣ ਇਕੱਠੇ ਕਰਕੇ ਬੋਲਤਾ ਵੀ ਮੈਨੂੰ ਤਾਂ ਗਿਆਨ ਨਹੀਂ ਹੈ ਉਹਦੇ ਬਾਰੇ। ਮਹਾਂਪੁਰਸ਼ ਕਹਿੰਦੇ ਮੈਂ ਇੱਥੇ ਬੈਠੇ ਨੇ ਹਿਸਾਬ ਲਾ ਲਿਆ ਸੀ, ਕਬੀਰ ਸਾਹਿਬ ਦੇ ਸਲੋਕ ਦੇ ਅਰਥ ਹੋ ਗਏ, ਕਹੋ ਕਬੀਰ ਛੂਛਾ ਘੱਟ ਬੋਲੈ, ਭਰਿਆ ਹੋਏ ਸੋ ਕਬਹੂ ਨਾ ਡੋਲੈ। ਕਹਿੰਦੇ ਤੂੰ ਛਲਕਦਾ ਵੀ ਤਾਂ ਹੀ ਸੀ। ਕਹਿੰਦੇ ਅਜੇ ਊਣਾ ਹੀ ਆ ਘੜਾ ਤੇਰਾ, ਤੈਂ ਦੇਖਿਆ ਦੁਖਿਆ ਨਹੀਂ। ਕਹਿੰਦੇ ਪ੍ਰੋਫੈਸਰ ਦੇ ਭਾਗ ਜਾਗੇ ਤਾਂ ਉਸ ਵੇਲੇ ਸਾਧ ਸਿੰਘ ਜੀ ਸੰਤਾਂ ਦੇ ਚਰਨ ਫੜ ਲਏ, ਹੰਕਾਰ ਸੀ ਜਿਹੜਾ ਨਿਕਲ ਗਿਆ। ਕਹਿਣ ਲੱਗਿਆ ਮਹਾਰਾਜ ਕਿਰਪਾ ਕਰੋ ਵੀ ਕੀ ਇਹ ਅਵਸਥਾ ਜਿਹੜੀ ਆ ਸਾਧ ਸਿੰਘ ਆਪਣੇ ਆਪ ਤਾਂ ਪ੍ਰਾਪਤ ਹੋਣੀ, ਇਹ ਤਾਂ ਗੁਰੂ ਦੀ ਕਿਰਪਾ ਹੋਵੇ ਜਾਂ ਫਿਰ ਗੁਰਸਿੱਖਾਂ ਦੀ ਕਿਰਪਾ ਵੀ ਹੈ। ਜਿੱਥੇ ਗੁਰੂ ਦੀ ਕਿਰਪਾ, ਗੁਰਸਿੱਖਾਂ ਦੀ ਵੀ ਕਿਰਪਾ ਹੈ। ਗੁਰੂ ਸਾਹਿਬ ਨੇ ਕਿਰਪਾ ਕਰਨੀ ਸੀ, ਮਹਾਂਪੁਰਸ਼ ਦਿਆਲੂ ਹੁੰਦੇ ਨੇ। ਕਹਿੰਦੇ ਪ੍ਰੋਫੈਸਰ ਸਾਹਿਬ ਫਿਰ ਦੇਖਣਾ ਇਸ ਅਵਸਥਾ ਦਾ ਆਨੰਦ? ਕਹਿੰਦੇ ਜੀ ਕਿਰਪਾ ਕਰਦੀ। ਕਹਿੰਦੇ ਚੰਗਾ, ਫਿਰ ਵਾਹਿਗੁਰੂ ਸ਼ਬਦ ਜਿਹੜਾ ਇਹ ਦਿਖਾਊਗਾ। ਕਹਿੰਦੇ ਨੇਤਰ ਕਰ ਬੰਦ। ਨੇਤਰ ਬੰਦ ਕੀਤੇ, ਕਹਿੰਦੇ ਵਾਹਿਗੁਰੂ ਜਿਵੇਂ ਮੈਂ ਕਹੂੰਗਾ, ਕਹਿੰਦੇ ਇੱਕ ਨੇ ਤੂੰ ਕਹੀ ਜਾਈ। ਵਾਹਿਗੁਰੂ ਵਾਹਿਗੁਰੂ ਕਿਹਾ 5-7 ਵਾਰ, ਉਹ ਸਾਧ ਸਿੰਘ ਜੀ ਉਹਦੀ ਬਿਰਤ ਐਸੀ ਸੁਰਤ ਚੜ੍ਹੀ, ਬੜੀ ਦੇਰ ਤੱਕ ਸਮਾਧੀ 'ਚ ਰਿਹਾ। ਫਿਰ ਬਾਅਦ ਦੇ ਵਿੱਚ ਜਦੋਂ ਸੁਰਤ ਹੇਠਾਂ ਉਤਰੀ, ਅੱਖਾਂ 'ਚ ਪਾਣੀ, ਪਹਿਲਾਂ ਪ੍ਰੋਫੈਸਰ ਹੀ ਨਾ, ਚਰਨੀ ਡਿੱਗ ਪਿਆ ਨਾਲ ਦੇ। ਕਹਿੰਦੇ ਪ੍ਰੋਫੈਸਰ ਸਾਹਿਬ ਸਾਨੂੰ ਵੀ ਦੱਸ ਦਿਓ ਕੁਛ ਵੀ ਕੀ ਮਿਲਿਆ। ਕਹਿੰਦਾ ਜਿੰਨਾ ਚਿਰ ਮਿਲਿਆ ਨਹੀਂ ਸੀ, ਕਹਿੰਦਾ ਉਹਨਾਂ 'ਚ ਦੱਸਦਾ ਸੀ, ਹੁਣ ਮਿਲ ਗਿਆ, ਹੁਣ ਦੱਸ ਨਹੀਂ ਹੁੰਦਾ। ਸੋ ਇਸ ਕਰਕੇ ਸਾਧ ਸਿੰਘ ਜੀ, ਸਤਿਗੁਰੂ ਮਹਾਰਾਜ ਕਿਰਪਾ ਕਰੇ, ਮਹਾਂਪੁਰਸ਼ਾਂ ਨੂੰ ਪੁੱਛਿਆ ਸੀ ਇੱਕ ਪ੍ਰੇਮੀ ਨੇ, ਬਾਬਾ ਆਤਰ ਸਿੰਘ, ਕਹਿੰਦੇ ਜੀ ਕਿਹੜੀ ਭੂਮਿਕਾ 'ਚ ਰਹਿੰਦੇ ਹੈ? ਸੰਤ ਕਹਿੰਦੇ ਭਾਈ ਗੰਢਾ ਹੀ ਰਹਿ ਗਿਆ, ਭੂਮਿਕਾ ਪੰਗਤਾਂ ਰਹੀਆਂ ਹੀ ਨਹੀਂ ਹੈ। ਹੁਣ ਇਹ ਸਿਰੇ ਦੀ ਅਵਸਥਾ ਜਿਹੜੀ ਆ ਉਹਦੀ ਸਾਧ ਸਿੰਘ ਜੀ ਬਾਤ ਹੈ। ਸੋ ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਨੇ ਭਾਈ ਦਇਆ ਸਿੰਘ ਦੀ ਰਸਨਾ 'ਤੇ। ਕਹਿੰਦੇ ਉਸ ਵੇਲੇ ਤਾਂ ਫਿਰ ਸੋ ਸਰੂਪ ਹੈ ਸ਼ੁੱਧ ਜੀਵ ਦਾ ਬ੍ਰਹਮ ਰੂਪ ਆਨੰਦ ਸ਼ਿਵ ਆਨੰਦ ਦੀ ਤਾਂ ਫਿਰ ਹੱਦ ਹੀ ਹੋ ਗਈ, ਇਸ ਤੋਂ ਬਾਅਦ ਆਨੰਦ ਰਿਹਾ ਹੀ ਨਾ ਕੋਈ, ਇਹ ਆਨੰਦ ਦੀ ਸੀਮਾ ਹੋ ਗਈ ਹੈ।
ਤੁਰਿਆ ਸਾਖੀ ਸਾਖੀ ਤੁਰਿਆ,
ਕਹਿੰਦੇ ਭਾਈ ਤੁਰਿਆ ਜਿਹੜਾ ਇਹ ਸਾਖੀ ਰੂਪ ਹੈ, ਸਾਖੀ ਤੁਰਿਆ ਰੂਪ ਹੈ, ਇਹ ਤਾਂ ਇੱਕ ਦੂਜੇ ਚ ਭੇਦ ਨੇ ਦੋਨੇ, ਆਹ ਸਾਖੀ ਦਾ ਰੂਪ ਹੈ ਗੁਰਸਿੱਖੋ।
ਜਾਂ ਤੇ ਇੱਕ ਰੂਪ ਲੱਖ ਲੀਵ,
ਜਾਂ ਤੇ ਇਸ ਲਈ ਭਾਈ ਦਇਆ ਸਿੰਘ ਕਹਿੰਦੇ ਸਾਖੀ ਕਹਿ ਲੋ ਤੁਰਿਆ ਕਿਹਾ ਗਿਆ, ਤੁਰਿਆ ਕਹਿ ਲੋ ਸਾਖੀ ਕਿਹਾ ਗਿਆ, ਇਹ ਦੋਨੇ ਤਾਂ ਇੱਕੋ ਹੀ ਰੂਪ ਹਨ ਖਾਲਸਾ ਜੀ।
ਈਸ਼ਵਰ ਬ੍ਰਹਮਾ ਵਿਸ਼ਨ ਰੁਦਰ ਕਹੋ,
ਜਿਹੜੀਆਂ ਇਹ ਤਿੰਨ ਦੇਹ ਹਨ, ਕਹਿੰਦੇ ਖਾਲਸਾ ਜੀ ਭਾਵੇਂ ਭਗਵਾਨ ਵਿਸ਼ਨੂੰ ਜੀ ਨੇ, ਭਾਵੇਂ ਸ਼ਿਵਜੀ ਜੀ ਹਨ, ਭਾਵੇਂ ਬ੍ਰਹਮਾ ਜੀ ਹਨ, ਇਹ ਤਿੰਨੇ ਸਰੂਪ ਜਿਹੜੇ ਪਰਮਾਤਮਾ ਈਸ਼ਵਰ ਦੀ ਦੇਹ ਚੋਂ ਬਣੇ ਹੋਏ ਨੇ, ਏਕਾ ਮਾਈ ਜੁਗਤ ਵਿਆਈ ਮਾਇਆ ਦੁਆਰਾ, ਇਹ ਤਿੰਨੇ ਜਿਹੜੇ ਈਸ਼ਵਰ ਦੇ ਸਰੂਪ ਜਾਣੋ।
ਮੂਰਤ ਧਾਰੀ ਤ੍ਰਿਦਾ ਅਨੂਪ,
ਇਹ ਤਾਂ ਪਰਮਾਤਮਾ ਨੇ ਆਪ ਹੀ ਤਿੰਨ ਮੂਰਤਾਂ ਧਾਰ ਕੇ ਸੰਸਾਰ ਦੇ ਕਾਰੀਏ ਨੂੰ ਚਲਾ ਰਿਹਾ, ਇਹ ਅਵਸਥਾ ਜਾ ਕੇ ਕੀੜੀ ਤੋਂ ਲੈ ਕੇ ਹਾਥੀ ਤੱਕ ਬ੍ਰਹਮੀ ਦੇਖਦਾ, ਉਹ ਇਹਨਾਂ ਤਿੰਨਾਂ ਦੇਵਤਿਆਂ ਦੇ ਵਿੱਚ ਵੀ ਬ੍ਰਹਮ ਹੈ ਉਹਨਾਂ ਦੀ, ਹੁਣ ਇਹ ਪ੍ਰਮਾਣ ਤਿੰਨ ਦਾ ਤਾਂ ਦਿੱਤਾ, ਅੱਗੇ ਗੱਲ ਕਰਨੀ ਹੈ ਭਾਈ ਸਾਹਿਬ ਨੇ।
ਬ੍ਰਹਮ ਸਰੂਪ ਸੋ ਤੁਰਿਆ ਜੀਵ ਹੈ,
ਤੁਰਿਆ ਪਦ ਦੇ ਅੰਦਰ ਜੀ ਬ੍ਰਹਮ ਸਰੂਪ ਹੋ ਜਾਂਦਾ, ਹੋਰ ਦੂਜੀ ਦਵੈਸ਼ ਦ੍ਰਿਸ਼ਟੀ ਖਤਮ ਹੋ ਗਏ।
ਈਸ਼ਵਰ ਤੁਰਿਆ ਬ੍ਰਹਮ ਸਰੂਪ,
ਉਧਰ ਈਸ਼ਵਰ ਦੀ ਦੇਹ ਦੇ ਅੰਦਰ ਵੀ ਸਾਧ ਸਿੰਘ ਤੁਰਿਆ ਸਰੂਪ ਬ੍ਰਹਮ ਭਾਵ ਜਿਹੜਾ ਹੈ, ਤੇ ਇਹਨੂੰ ਸਾਧ ਸਿੰਘ ਜੀ ਜਿਹੜੀ ਲੱਖਣਾ ਬਿਰਤੀ ਹੈ ਉਹ ਜਾ ਕੇ ਨਿਰਣਾ ਕਰਦੀ ਹੈ। ਜਹਿਤੀ ਜਹਿਤੀ ਭਾਗਤ ਆ ਲਕਸ਼ਣਾ, ਤਿੰਨ ਸਾਧ ਸਿੰਘ ਜੀ ਇਹ ਬਿਰਤੀਆਂ ਨੇ, ਸ਼ਕਤੀ ਬਿਰਤੀ ਦੁਆਰਾ ਨਹੀਂ ਜਾਣ ਹੁੰਦਾ, ਲੱਖਣਾ ਬਿਰਤੀ ਦੁਆਰਾ ਜਾਣ ਹੁੰਦਾ, ਉਹ ਲੱਖਣਾ ਬਿਰਤੀ ਜਿਹੜੀ ਆ ਇਹ ਵੀ ਸਾਧ ਸਿੰਘ ਤਿੰਨ ਤਰ੍ਹਾਂ ਦੀ ਹੋਣ ਕਰਕੇ ਇਹਦੀ ਵਿਚਾਰ ਕਿਤੇ ਅੱਗੇ ਸਤਿਗੁਰੂ ਕਰਵਾ ਲੈਣ, ਕਿਉਂਕਿ ਅੱਗੇ ਆਪਣਾ ਜਿਹੜਾ ਪ੍ਰਸ਼ਨ ਪਿਆ ਉਹਨੂੰ ਵੀ ਪੂਰਾ ਕਰੀਏ। ਸਮਾਂ ਅੱਗੇ ਸਾਧ ਸਿੰਘ ਜੀ ਤੁਰਿਆ ਜਾ ਰਿਹਾ ਹੈ, ਭਾਵੇਂ ਗੁਰਮੁਖਾਂ ਨੇ ਕਿਹਾ ਵੀ 10-15 ਮਿੰਟ ਅੱਗੇ ਲਾ ਦਿਓ, ਪਰ ਆਪਾਂ ਫਿਰ ਵੀ ਸੰਕੋਚ ਕਰੀਏ। ਤੋ ਇਸ ਤਰ੍ਹਾਂ ਜਿਹੜੀ ਸਾਧ ਸਿੰਘ ਜੀ ਜਹਿਤੀ ਅਜਹਿਤੀ ਭਾਗ ਤਿਆ ਲੱਖਣਾ ਦੀ ਵੀ ਚਲੋ ਗੱਲ ਕਰ ਹੀ ਲੈਂਦੇ ਹਾਂ, ਜਹਿਤੀ ਕਹਿੰਦੇ ਨੇ ਤਿਆਗਣ ਨੂੰ, ਅਜਿਹੀ ਕਹਿੰਦੇ ਨੇ ਗ੍ਰਹਿਣ ਕਰਨ ਨੂੰ, ਇਹਦਾ ਸਰੂਪ ਕੀ ਹੈ ਅਰ ਕਿਵੇਂ ਹੈ, ਇਹ ਸਾਧ ਸਿੰਘ ਜੀ ਬੜੀ ਸੌਖੇ ਜਿਹੇ ਤਰੀਕੇ ਨਾਲ ਆਪਾਂ ਇਹਦੀ ਮਿਸਾਲ ਦਿੰਦੇ ਹਾਂ। ਅਤੇ ਜਿਵੇਂ ਕੋਈ ਜਹਿਤੀ ਉਹਨੂੰ ਕਹਿੰਦੇ ਨੇ ਜਿੱਥੇ ਬਾਚ ਅਰਥ ਦਾ ਸੰਪੂਰਨ ਤਿਆਗ, ਬਾਚ ਅਰਥ ਦੇ ਸੰਬੰਧੀ ਦਾ ਗ੍ਰਹਿਣ ਕਰਨਾ, ਕਿਵੇਂ ਆ ਬਾਚ ਅਰਥ, ਜਿਵੇਂ ਕੋਈ ਤੁਹਾਡਾ ਕਿਸੇ ਦਾ ਮਕਾਨ ਤੁਸੀਂ ਕਿਸੇ ਨੂੰ ਪੁੱਛਿਆ, ਜਾਂ ਮੈਂ ਹੀ ਪੁੱਛ ਲਿਆ ਤੁਹਾਨੂੰ ਵੀ ਭਾਈ ਗੁਰਮੁਖਾ ਤੇਰਾ ਮਕਾਨ ਕਿੱਥੇ ਕਹਿ, ਤੁਸੀਂ ਕਹਿ ਦਿਓ ਵੀ ਆਹ ਜਿਹੜੀ ਰੋਡ ਹੈ ਜੀ ਏਅਰਪੋਰਟ ਰੋਡ ਦੇ ਨਾ, ਅਤੇ ਇਹਦੇ ਵਿੱਚੋਂ ਆ ਇੱਕ ਲਿੰਕ ਰੋਡ ਜੀ, ਬਿਲਕੁਲ ਇਹਨੇ ਦੇ ਉੱਤੇ ਹੀ ਰਹਿਣਾ ਮੈਂ। ਦੇਖੋ ਹੁਣ ਕੀ ਕਹਿ ਰਿਹਾ, ਜੇ ਇਹਦੇ ਉੱਤੇ ਹੋਵੇ ਤਾਂ ਉੱਥੇ ਗੱਡੀ ਦਾ ਕੋਈ ਨਹੀਂ ਨਾ ਚੱਲ ਸਕਦੀ, ਇਹ ਤਾਂ ਹੋ ਗਿਆ ਬਾਚ ਅਰਥ ਦਾ ਅਰਥ ਵੀ ਉੱਤੇ ਹੈ। ਹੁਣ ਇੱਥੇ ਲੱਖਣਾ ਬਿਰਤੀ ਕਹਿੰਦੀ ਹੈ ਨਹੀਂ ਉੱਤੇ ਨਹੀਂ ਹੋ ਸਕਦਾ, ਫਿਰ ਗੱਡੀ ਨਹੀਂ ਚੱਲ ਸਕਦੀ। ਲੱਖਣਾ ਬਿਰਤੀ ਕਹੇਗੀ ਬਾਚ ਅਰਥ ਦਾ ਤਿਆਗ ਕਰ, ਬਾਚ ਅਰਥ ਦਾ ਸੰਬੰਧੀ ਕੀ ਹੈ, ਸੜਕ ਦਾ ਕਿਨਾਰਾ, ਸੜਕ ਦੇ ਕਿਨਾਰੇ ਦੇ ਉੱਤੇ ਦਾ ਮਕਾਨ ਹੈ। ਇਸੇ ਤਰ੍ਹਾਂ ਲੱਖਣਾ ਬਿਰਤੀ ਦੁਆਰਾ ਸਾਧ ਸਿੰਘ ਜੀ, ਅਤੇ ਦੂਸਰੀ ਹੈ ਜਹਿਤੀ ਅਜਿਹਤੀ, ਅਜਿਹਤੀ ਉਹਨੂੰ ਕਹਿੰਦੇ ਜਿਵੇਂ ਆਹ ਘੋੜਿਆਂ ਦੀਆਂ ਰੇਸਾਂ ਨਹੀਂ ਲੱਗਦੀਆਂ, ਸਮਝ ਲਓ ਵੀ ਇੱਕ ਕਾਲੇ ਰੰਗ ਦਾ ਹੋਵੇ, ਇੱਕ ਲਾਲ ਰੰਗ ਦਾ ਹੋਵੇ, ਅਤੇ ਇੱਕ ਚਿੱਟੇ ਰੰਗ ਦਾ ਹੋਵੇ, ਤਾਂ ਉੱਥੇ ਜਿਹੜੇ ਸ਼ਰਤਾਂ ਲਾਉਣ ਵਾਲੇ ਨੇ ਉਹਨਾਂ ਦੀ ਕਲਪਨਾ ਹੁੰਦੀ ਹੈ ਵੀ ਆਹ ਘੋੜਾ ਮੇਰਾ ਆ, ਮੇਰਾ ਜਿੱਤ ਹਾਰ ਵੀ ਬਣਾਏ, ਕਈ ਤਾਂ ਜੂਆ ਵੀ ਖੇਡਦੇ ਆ, ਚਲੋ ਕਰੀ ਜਾਣ ਜੋ ਕਰਦੇ ਆ, ਆਪਾਂ ਤਾਂ ਇੰਨੀ ਗੱਲ ਲੈਣੀ ਹੈ। ਅਤੇ ਇੱਕ ਬੰਦਾ ਕਹਿੰਦਾ ਹੈ, ਕਹਿੰਦਾ ਲਾਲ ਭੱਜਿਆ ਜਾ ਰਿਹਾ, ਦੇਖੋ ਇੰਨੇ ਹੀ ਸ਼ਬਦ ਬੋਲਿਆ ਉਹ। ਦੂਆ ਕਹਿੰਦਾ ਕਾਲਾ ਜਾਊ ਮੂਹਰੇ, ਜਿੱਤੂਗਾ ਕਾਲਾ, ਉਹ ਕਹਿੰਦਾ ਨਹੀਂ ਚਿੱਟਾ ਜਿੱਤੂਗਾ। ਉਹ ਰੰਗ ਜਿਹੜੇ ਨੇ ਰੰਗਾਂ ਦੀ ਉਹ ਗੱਲ ਕਰ ਰਹੇ, ਘੋੜੇ ਦਾ ਨਾਂ ਨਹੀਂ ਲੈਂਦੇ ਉਹ। ਉੱਥੇ ਜਿਹੜੀ ਅਜਿਹਤੀ ਲੱਛਣ ਹੈ, ਜਹਿਤੀ ਤਾਂ ਹੋ ਗਈ ਤਿਆਗ, ਅਜਿਹਤੀ ਹੋ ਗਈ ਗ੍ਰਹਿਣ, ਉੱਥੇ ਲਾਲ ਰੰਗ ਦਾ ਵੀ ਬਾਚ ਅਰਥ ਕਾ ਗ੍ਰਹਿਣ, ਬਾਚ ਅਰਥ ਦਾ ਸੰਬੰਧੀ ਕੌਣ ਹੈ, ਘੋੜਾ, ਲਾਲ ਰੰਗ ਦਾ ਘੋੜਾ, ਚਿੱਟੇ ਰੰਗ ਦਾ ਘੋੜਾ ਅਤੇ ਕਾਲੇ ਰੰਗ ਦਾ ਘੋੜਾ, ਲਾਲ ਉਹ ਰੰਗ ਵੀ ਗ੍ਰਹਿਣ ਕਰ ਲਿਆ ਅਤੇ ਉਹਦਾ ਸੰਬੰਧੀ ਘੋੜਾ ਸੀ ਜਿਹੜਾ ਉਹ ਗ੍ਰਹਿਣ ਕਰ ਲਿਆ ਕਿ ਘੋੜਾ ਭੱਜਿਆ ਜਾ ਰਿਹਾ, ਅਰਥ ਬਣ ਗਿਆ ਘੋੜਾ ਭੱਜਿਆ ਜਾ ਰਿਹਾ। ਇਸੇ ਤਰ੍ਹਾਂ ਸਾਧ ਸਿੰਘ ਜੀ, ਫਿਰ ਤੀਸਰੀ ਹੈਗੀ ਭਾਗ ਤਿਆਗ ਲੱਛਣਾ, ਭਾਗ ਤਿਆਗ ਲੱਛਣਾ ਕਹਿੰਦੇ ਨੇ ਵੀ ਇੱਕ ਬੰਦਾ ਕਿਤੇ ਦੇਖਿਆ ਕਿਸੇ ਨੇ ਬਹੁਤ ਅਮੀਰ, ਉਹਦੇ ਕੋਲ ਬੜੇ ਨੌਕਰ ਚਾਕਰ, ਅਤੇ ਜਦੋਂ ਉਹ ਦੇਖਿਆ ਕਿਤੇ ਹਰਿਦੁਆਰ ਦੇਖਿਆ, ਹਜ਼ੂਰ ਸਾਹਿਬ ਦੇਖਿਆ, ਕਿਤੇ ਦੇਖਿਆ ਲਾਹ ਲਸ਼ਕਰ ਨਾਲ ਬੜਾ ਉਹਦੀ, ਉਹ ਦੇਖ ਕੇ ਉਹਦੀ ਸਿਮਰਤੀ 'ਚ ਰਹਿ ਗਿਆ, ਫਿਰ ਸਮਾਂ ਬੀਤਿਆ ਉਹ ਕੰਗਾਲ ਹੋ ਗਿਆ। ਕੰਗਾਲ ਹੋਏ ਤੋਂ ਬਾਅਦ ਉਹਦੇ ਕੋਲ ਨੌਕਰ ਕੋਈ ਨਹੀਂ, ਫਟੇ ਪੁਰਾਣੇ ਕੱਪੜੇ ਤੁਰਿਆ ਜਾਂਦਾ ਕਿਤੇ ਮਿਲ ਗਿਆ, ਅਤੇ ਉਹਨੇ ਫਿਰ ਸਾਧ ਸਿੰਘ ਜੀ ਉਹ ਦੇਖ ਲਿਆ ਵੀ ਇਹ ਜਿਹੜਾ ਬੰਦਾ ਹੈ ਉਹੀ ਹੈ। ਉਸ ਵੇਲੇ ਸਮਾਂ ਵੀ ਹੋਰ ਹੈ, ਸਮਾਂ ਵੀ ਲੰਘ ਗਿਆ, ਉਹ ਦੇਸ਼ ਹੋਰ ਹੈ, ਉਹ ਧਰਤੀ ਵੀ ਹੋਰ ਹੈ, ਕਾਲ ਵੀ ਹੋਰ ਹੈ, ਸਮਾਂ ਵੀ ਹੋਰ, ਧਰਤੀ ਵੀ ਹੋਰ, ਲੇਕਿਨ ਦੇਖ ਲਿਆ ਇਹ ਉਹੀ ਹੈ। ਇਸੇ ਤਰ੍ਹਾਂ ਸਾਧ ਸਿੰਘ ਜੀ ਜਿਹੜਾ ਆਪਣੇ ਅੰਦਰ ਬ੍ਰਹਮ ਦੀ ਅੰਸ਼ ਹੈ ਨਾ, ਉਹਨੂੰ ਇਹ ਦੇਖਣਾ ਵੀ ਬ੍ਰਹਮ ਦੇ ਵਿੱਚ ਵੀ ਉਹੀ ਹੈ, ਈਸ਼ਵਰ ਦੇ ਵਿੱਚ ਵੀ ਉਹੀ ਹੈ, ਜੀਵਾਂ ਦੇ ਵਿੱਚ ਵੀ ਉਹੀ ਹੈ, ਮੇਰੇ ਵਿੱਚ ਵੀ ਉਹੀ ਹੈ। ਇਹਨੂੰ ਕਹਿੰਦੇ ਲੱਖਣਾ ਬਿਰਤੀ ਦੁਆਰਾ ਜਾਣਨਾ। ਸ਼ਕਤੀ ਬਿਰਤੀ ਦੁਆਰਾ ਨਹੀਂ ਜਾਣ ਸਕਦਾ ਜੋ ਕੋਈ, ਲੱਖਣਾ ਬਿਰਤੀ ਦੁਆਰਾ ਐਂ ਜਾਣ ਹੁੰਦਾ। ਸੋ ਇਹ ਗੱਲ ਭਾਈ ਸਾਹਿਬ ਜੀ ਕਹਿੰਦੇ ਉਹ ਸ਼ੁੱਧ ਸਰੂਪ ਜੀਵ ਕੋ ਬ੍ਰਹਮ ਰੂਪ ਲਖ ਆਨੰਦ ਸੀਬ ਕਹਿ ਦਿੱਤਾ, ਈਸ਼ਵਰ ਤੁਰਿਆ ਬ੍ਰਹਮ ਸਰੂਪ। ਇਹ ਪੜ੍ਹਿਓ ਇੱਕ ਵਾਰੀ ਹੋਰ,
ਬ੍ਰਹਮ ਸਰੂਪ ਸੋ ਤੁਰਿਆ ਜੀਵ ਹੈ।
ਇਹ ਬ੍ਰਹਮ ਸਰੂਪ ਸਾਧ ਸਿੰਘ ਜੀ ਤੁਰਿਆ ਪਾ, ਜਿਹੜਾ ਬ੍ਰਹਮ ਸਰੂਪ ਦੇ ਅੰਦਰ ਤੁਰਿਆ ਜੀਵ ਹੈ, ਤੇ ਐਸਾ ਜਿਹੜਾ ਫਿਰ ਈਸ਼ਵਰ ਦੇ ਅੰਦਰ ਵੀ ਉਹ ਬ੍ਰਹਮ ਦੀ ਅੰਸ਼ ਜਿਹੜੀ ਹੈ ਨਾ, ਤੇ ਉਹਦੇ ਵਿੱਚ ਚੇਤਨ ਚੇਤਨ ਦਾ ਉਹਦੇ ਲਕਸ਼ ਦਾ ਮਿਲਾਪ ਹੋ ਗਿਆ, ਜਿਹੜਾ ਉਹਦੇ ਅਸਾਰ ਪਾ ਸੀ ਉਹ ਛੋੜ ਦਿੱਤਾ। ਕਿਵੇਂ? ਜਿਵੇਂ ਇੱਕ ਬਾਦਸ਼ਾਹ ਸਿਰ ਦੇ ਉੱਤੇ ਤਾਜ ਹੈ, ਉਹਦੇ ਸਿਰ ਦੇ ਉੱਤੇ ਤਾਜ ਹੈ, ਰਾਜ ਸਿੰਘਾਸਨ 'ਤੇ ਬੈਠਾ ਹੈ, ਇੱਕ ਬੰਦਾ ਕੰਗਾਲ ਹੈ ਬਿਲਕੁਲ, ਤਾਂ ਸਾਧ ਸਿੰਘ ਜੀ ਉਹਨੂੰ ਕਹਾਂਗੇ ਕੰਗਾਲ, ਉਹਨੂੰ ਕਹਾਂਗੇ ਬਾਦਸ਼ਾਹ। ਜੇ ਦੋਨਾਂ ਦਾ ਇੱਕ ਲੱਕ ਵਾਲਾ ਕੱਪੜਾ ਰਹਿਣ ਦੀਏ, ਉਹਦਾ ਤਾਜ ਲਾ ਦਈਏ, ਉਹਦੇ ਗਰੀਬੀ ਦੇ ਕੱਪੜੇ ਲਾ ਦਈਏ, ਲੱਕ ਵਾਲਾ ਕੱਪੜਾ ਚੌਂਕ 'ਚ ਖੜ੍ਹੇ ਕਰ ਦਿਉ ਉਹਨਾਂ ਨੂੰ, ਲੋਕਾਂ ਨੂੰ ਪੁੱਛੋ ਕੌਣ, ਕਹਿਣਗੇ ਦੋ ਬੰਦੇ ਖੜ੍ਹੇ ਨੇ, ਨਾ ਬਾਦਸ਼ਾਹ ਰਿਹਾ ਨਾ ਕੰਗਾਲ ਰਿਹਾ। ਜੀਵ ਦਾ ਅਲਪੱਗ ਬਣਾ ਛੱਡ ਦਿਉ, ਈਸ਼ਵਰ ਦਾ ਸਰਬੱਗ ਬਣਾ ਛੱਡ ਦਿਉ, ਅਤੇ ਬ੍ਰਹਮ ਸਰੂਪ ਦੋਨਾਂ 'ਚ ਇੱਕ ਹੈ। ਇਹ ਗੱਲ ਭਾਈ ਸਾਹਿਬ ਜੀ ਕਹਿ ਰਹੇ ਆ, ਦ੍ਰਿਸ਼ਟਾਂਤਾਂ ਤੋਂ ਬਿਨਾਂ ਸਾਧ ਸਿੰਘ ਜੀ ਪੂਰੀ ਸਮਝ ਨਹੀਂ ਆਇਆ ਕਰਦੀ। ਇਸ ਪ੍ਰਕਾਰ ਦੱਸਦੇ ਹਨ ਜੀ,
ਈਸ਼ਵਰ ਤੁਰਿਆ ਬ੍ਰਹਮ ਸਰੂਪ,
ਤੇ ਇਸ ਤਰ੍ਹਾਂ ਤੁਰਿਆ ਪਾਦੇ 'ਚ ਈਸ਼ਵਰ ਜਿਹੜਾ ਉਹਦੇ 'ਚ ਜਿਹੜਾ ਬ੍ਰਹਮ ਭਾਗ ਹੈ ਉਹ ਆਪਣਾ ਸਰੂਪ ਹੈ, ਉਹਦੀ ਲਖਤਾ ਉਹਦੇ ਨਾਲ ਮੇਲ ਹੋ ਗਿਆ ਹੈ।
ਈਸ਼ਵਰ ਜੀਵ ਇਹ ਇਮ ਜਾਣੋ,
ਇਹ ਇਸ ਤਰ੍ਹਾਂ ਜੀਵ ਤੇ ਈਸ਼ ਦਾ, ਜੀਵ ਈਸ਼ ਸਭ ਬ੍ਰਹਮ ਪਛਾਣੋ, ਉਹ ਬ੍ਰਹਮ ਦਾ ਰੂਪ ਇਉਂ ਦੇਖਦਾ ਹੈ।
ਦੁਇ ਤੁਰਿਆ ਹੀ ਇਨਕੋ ਰੂਪ,
ਬਸ ਇਹਨੂੰ ਤੁਰਿਆ ਤੋਂ ਸਾਧ ਸਿੰਘ ਜੀ ਇਹਦਾ ਰੂਪ ਹੈ, ਬ੍ਰਹਮ ਸਰੂਪ ਉਸ ਤੁਰਿਆ ਪਦ ਵਿੱਚ ਦੇਖਦਾ ਹੈ।
ਸਾਖੀ ਕੋ ਸੂਪ ਨਿਰਵਿਕਲਪ,
ਸਾਖੀ ਦਾ ਸਰੂਪ ਕਲਪਨਾ ਤੋਂ ਰਹਿਤ ਹੈ,
ਉਹੀ ਬ੍ਰਹਮ ਜਾਨ ਸੁਖ ਰੂਪ।
ਲੈ ਭਾਈ ਉਹੀ ਕਹਿੰਦੇ ਬ੍ਰਹਮ ਦਾ ਸਰੂਪ ਹੈ, ਉਹੀ ਸੁਖ ਰੂਪ ਹੈ। ਸੁਖ ਆਪਣੇ ਨਿੱਜ ਸਰੂਪ ਦੇ ਅੰਦਰ, ਨਿੱਜ ਘਰ ਮਹਿਲ ਪਾਵਹੋ ਸੁਖ ਸਹਿਜੇ, ਇਹ ਉਹ ਪਦ ਦੀ ਬਾਣੀ ਹੈ, ਨਿੱਜ ਘਰ ਮਹਿਲ ਪਾਵਹੋ ਸੁਖ ਸਹਿਜੇ, ਬੋਰ ਨਾ ਹੋਏ ਗੋ ਫੇਰਾ, ਉਹ ਫਿਰ ਮੁੜ ਕੇ ਨਹੀਂ ਜੰਮਣ ਮਰਨ ਚ ਆਉਂਦਾ। ਇਹ ਅਵਸਥਾ ਦੇ ਵੀ ਜਾ ਕੇ
ਦੋਹਰਾ ਸੋ ਬ੍ਰਹਮ ਕੇ ਸੋ ਮਿਲਿਓ ਨਹਿ ਨਿਆਰੋ ਨਹਿ ਕਹਿ ਸਾਥ,
ਉਹ ਜਿਹੜਾ ਬ੍ਰਹਮ ਹੈ ਨਾ ਤਾਂ ਕਿਸੇ ਨਾਲ ਮਿਲਿਆ ਹੋਇਆ, ਦੀਸਾ ਸਭ ਸੰਗ ਰਹੇ ਅਲੇਪਾ, ਦੇਖੋ ਨਹਿ ਵਿਆਪੇ ਉਹ ਨਮਾਈ, ਤੇ ਇਸ ਕਰਕੇ ਨਾ ਸੋ ਬ੍ਰਹਮ ਕੇ ਰੂਪ ਮਿਲਿਓ ਨਹਿ ਨਿਆਰੋ, ਤੇ ਨਾ ਉਹ ਨਿਆਰਾ ਨਾ ਕਿਸੇ ਸਾਥ, ਨਾ ਕਿਸੇ ਦਾ ਸਾਥੀ ਹੈ ਨਾ ਨਿਆਰਾ ਹੈ, ਆਪਣਾ ਸਾਧ ਸਿੰਘ ਜੀ ਐਸਾ ਸਰੂਪ ਹੈ ਉਹਦਾ, ਪਰਮੇਸ਼ਰ ਦਾ ਉਹ ਸਰੂਪ ਹੈ ਜੀਵ ਦੇ ਅੰਦਰ।
ਨਿਰਵਿਕਲਪ ਸੋ ਬ੍ਰਹਮ ਹੈ ਉਰਜਨ ਆਏ ਗੁਰਨਾਥ,
ਉਹ ਨਿਰਵਿਕਲਪ ਕਲਪਨਾ ਤੋਂ ਰਹਿਤ, ਫੁਰਨਾ ਨਹੀਂ ਬ੍ਰਹਮ ਦੇ ਵਿੱਚ, ਉਹ ਬ੍ਰਹਮ ਰੂਪ ਹੈ। ਉਰਜਨ ਆਏ ਹਿਰਦੇ 'ਚ ਕੌਣ ਜਣਾਊਗਾ ਹਿਰਦੇ ਦੇ ਜਾਣਨ ਦਾ, ਗੁਰਨਾਥ, ਗੁਰੂ ਨਾਨਕ ਕਿਰਪਾ ਕਰਨਗੇ, ਗੁਰੂ ਗੋਬਿੰਦ ਸਿੰਘ ਸਾਹਿਬ ਸਵਾਮੀ ਕਿਰਪਾ ਕਰਕੇ ਜਣਾਉਂਦੇ ਹਨ।
ਬ੍ਰਹਮ ਰੂਪ ਆਨੰਦ ਹੈ ਆਨੰਦ ਸੋ ਬ੍ਰਹਮ ਰੂਪ,
ਬ੍ਰਹਮ ਆਨੰਦ ਰੂਪ ਤੇ ਆਨੰਦ ਬ੍ਰਹਮ ਰੂਪ, ਇੱਕੋ ਹੀ ਬਾਤ ਹੈ ਦੋਨੇ, ਜਿਵੇਂ ਬਾਣੀ ਗੁਰੂ, ਗੁਰੂ ਹੈ ਬਾਣੀ, ਇਹ ਆਨੰਦ ਜਿਹੜਾ ਬ੍ਰਹਮ ਰੂਪ ਤੇ ਬ੍ਰਹਮ ਆਨੰਦ ਰੂਪ ਹੈ, ਤੇ ਇਸ ਤਰ੍ਹਾਂ ਇੱਕ ਦੂਜੇ ਭੇਦ ਹਨ ਜੇ।
ਜਿਸ ਜਾਣੇ ਬੰਧਨ ਕਟੈ ਮਿਟੈ ਅੰਧ ਤਮ ਕੂਪ,
ਉਹਨੂੰ ਜਾਣਨ ਦੇ ਨਾਲ ਸਾਰੇ ਬੰਧਨ ਕੱਟੇ ਜਾਂਦੇ ਨੇ, ਜਿਹੜਾ ਅੰਧਕਾਰ ਦਾ ਸਾਧ ਸਿੰਘ ਜੀ ਦੇ ਖੂਹ 'ਚ ਡਿੱਗ ਗਿਆ, ਅੰਧ ਕੂਪ ਤੇ ਮਾਇਆ ਅਗਿਆਨ ਦੇ ਖੂਹ 'ਚ ਡਿੱਗੇ ਹੋਏ ਹੈ, ਅਗਿਆਨ ਦੇ ਬੰਧਨ ਪਾਏ ਹੋਏ ਨੇ, ਉਹ ਸਾਰੇ ਕੱਟੇ ਜਾਂਦੇ ਹਨ। ਸੋ ਗ੍ਰਹਿ ਅੰਧ ਕੂਪ ਤੇ ਮਾਇਆ, ਇੱਥੇ ਸਾਧ ਸਿੰਘ ਜੀ ਇਹ ਪ੍ਰਸ਼ਨ ਹੋ ਗਏ, ਜਿਸ ਜਾਣੇ ਬੰਧਨ ਕਟੈ, ਜਿਹਨੂੰ ਜਾਣਨ ਨਾਲ ਬੰਧਨ ਕੱਟੇ ਜਾਂਦੇ, ਮਿਟੈ ਅੰਧ ਤਮ ਕੂਪ, ਤਮ ਅੰਧਕਾਰ, ਕੂਪ ਸਾਧ ਸਿੰਘ ਹਨੇਰਾ ਖੂਹ ਜਿਹੜਾ ਅੰਧ ਕੂਪ ਇਹ ਅਗਿਆਨ ਦਾ ਹੀ ਹੈ ਜਿਹਦੇ ਡਿੱਗੇ ਹੋਏ ਹੈ, ਇਹ ਸੰਸਾਰ ਸਾਰਾ ਖੂਹੇ ਬਣਿਆ ਹੋਇਆ ਅਗਿਆਨ ਕਰਕੇ, ਤੇ ਉਹ ਅਗਿਆਨ ਦੇ ਕਾਰਨ ਸਾਧ ਸਿੰਘ ਦਿਸਦਾ ਕੁਛ ਨਹੀਂ, ਅੱਖਾਂ ਵੀ ਕੋਲ ਹੋਣ ਤਾਂ ਵੀ ਹਨੇਰੇ 'ਚ ਦਿਸਿਆ ਨਹੀਂ ਕਰਦਾ। ਸੋ ਇਸ ਕਰਕੇ ਨਾ ਸਤਿਗੁਰੂ ਮਹਾਰਾਜ ਕਿਰਪਾ ਕਰਕੇ, ਦੇਖੋ ਅੰਨੇ ਨੂੰ ਤਾਂ ਦਿਸਣਾ ਹੀ ਕੀ ਹੈ, ਜੇ ਅੰਧੇਰੇ 'ਚ ਸੰਜਾਖਾ ਵੜ ਜਾਵੇ ਉਹਨੂੰ ਨਹੀਂ ਦਿਸਦਾ। ਪਹਿਲੀ ਤਾਂ ਗੱਲ ਹੈ ਵੀ ਜੀਵ ਅੰਧਾ ਹੈ, ਬੈਰਾਗ ਪਵੇ ਤੇ ਨੇਤਰ ਨਹੀਂ ਹੈ, ਅੰਧੇ ਇਹ ਨਾ ਆਖਿਆ ਜਿਹਨੂੰ ਮੁੱਖ ਲੋਇਣ ਨਾ ਹੈ, ਅੰਧੇ ਸਹੀ ਨਾਨਕੇ ਜੇ ਖਸਮ ਕੁੱਥੇ ਜਾਏ, ਜਿਹਦੇ ਕੋਲ ਬੈਰਾਗ ਨਹੀਂ, ਜਿਹਦੇ ਕੋਲ ਵਿਵੇਕ ਨਹੀਂ, ਉਹ ਜਮਾਂ ਹੀ ਅੰਨਾ ਹੈ, ਸਾਹ ਸਿੰਘ ਇੱਕ ਵੀ ਅੱਖ ਨਹੀਂ, ਜੇ ਬੈਰਾਗ ਹੋਊਗਾ ਤਾਂ ਵੀ ਇੱਕ ਅੱਖ ਹੈਗੀ, ਮਾੜਾ ਮੋਟਾ ਦਿਸੂ ਤਾਂ ਸਹੀ, ਥੋੜ੍ਹਾ ਬਹੁਤ ਸਹੀ, ਚਲੋ ਰਾਹ ਦਿਸੂ, ਲੇਕਿਨ ਠੋਕਰ 'ਤੇ ਤਾਂ ਫਿਰ ਵੀ ਬਚੂਗਾ ਨਾ। ਜੇ ਬੈਰਾਗ ਪਵੇ ਦੋਨੇ ਹੋਣ, ਫਿਰ ਪੂਰੇ ਦੋਨੇ ਨੇਤਰ ਹੋ ਗਏ, ਬੁੱਧ ਦੇ ਅੰਦਰ ਬੈਰਾਗ ਵਿਵੇਕ ਦੋਨੇ ਹੋਣ ਤਾਂ ਇਹ ਦੋਨੇ ਨੇਤਰ ਮੰਨੇ ਆ, ਇਹਨਾਂ ਦੇ ਨਾਲ ਸਾਧ ਸਿੰਘ ਜੀ ਰਾਹ ਦਿਸੀ ਜਾਏ। ਭਗਤੀ ਦੇ ਮਾਰ 'ਚ ਅੰਧਕਾਰ ਹੋਵੇ ਤਾਂ ਫਿਰ ਸਾਧ ਸਿੰਘ ਜੀ ਮਾਰਗ 'ਤੇ ਠੇਡੇ ਲੱਗਣਗੇ, ਜੇ ਜੀਵ ਅੱਖਾਂ ਤੋਂ ਅੰਨਾ ਤਾਂ ਵੀ ਠੇਡੇ ਲੱਗਣਗੇ, ਫਿਰ ਸੂਰਜ ਹੋਵੇ ਭਾਵੇਂ ਸਾਧ ਸਿੰਘ ਜੀ, ਫਿਰ ਅੰਨਾ ਕੀ ਕਰੂਗਾ ਸੂਰਜ ਨੂੰ। ਇਸ ਕਰਕੇ ਨਾ ਗੁਰਬਾਣੀ ਇਸ ਜਗ ਮੈਂ ਚਾਨਣ, ਭਗਤੀ ਦਾ ਮਾਰਗ ਹੈ, मंजिल परमात्मा की ब्रह्म की प्राप्ति है। गुरबाणी का चानना, बैराग विवेक के नेत्र, साधना के पैर, प्रीति रूप जीव के नाल सारे कट्ठे हो गए तो ब्रह्म की प्राप्ति होंदी है। महाराज साहब जी कृपा करन, इत्थे साहिब सिंह 14 प्रश्नों के उत्तर हो गए। 15वां प्रश्न है जिहड़ा, वह है साहिब सिंह जी भी कोश की हन। यह न पंज कोश, इस करके विस्थार वाला जिहड़ा है यह विषय की विचार कल होएगी। सतगुरु महाराज सचे पातशाह बख्श करन, ते ये बड़ी कथा आपने लगन नाल सुनी है। ब्रह्म विचार दी विचार जो चल रही है, ब्रह्म विचार सो जाने जा को दया करे भगवान ने, वाहिगुरु की कृपा तुहाडे ते। आ हुण इत्थे समाप्ति है जी, भुलां चुकां दी खिमा कर।
ब्रह्म रूप आनंद है, आनंद सो ब्रह्म रूप, जिस जाने बंधन कटे मिटे अंध तम कूप।
हे अच्युत हे पार ब्रह्म, अविनाशी अविनाश, हे पूरन हे सर्वमय, दुख पंजन गुण तास, हे संगी हे निरंकार, हे निर्गुण सब टेक, हे गोविंद हे गुण निदान, जाके सदा विवेक, हे अपरंपर हर हरे, है पे हो मनहार, हे संत है कै सदा संग, निदाराया दार, हे ठाकुर हां दास रो, मैं निर्गुण गुण नहीं कोए, नानक दी जय नाम गान, राखू ही है परोए, आई प्रभ शरणागति, कृपा निद दयाल, एक अखर हर मन वस्त, नानक होत निहाल। वाहिगुरु गुरु ग्रंथ जी, उबे जहाज उदार, जो शरदा तर सेव है, सो उतरे पव पार, जो शरदा तर सेव है, सो उतरे पव पार। वाहिगुरु जी का खालसा, वाहिगुरु जी की फतेह।